ਗੁਰਸਿੱਖਾਂ ਦੀ ਭਗਤਮਾਲਾ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਦੇ ਚਰਨਾਂ ਚ ਗੁਰਸਿੱਖ ਆ ਕੇ ਬੇਨਤੀ ਕਰਦੇ ਨੇ, ਆਪਣੇ ਹਿਰਦਿਆਂ ਦੇ ਵਿੱਚ ਉੱਠਣ ਵਾਲੇ ਜਗਿਆਸਾ ਵਾਲੇ ਸਵਾਲ ਗੁਰੂ ਪਾਤਸ਼ਾਹ ਕੋਲੋਂ ਪੁੱਛਦੇ ਆ। ਗੁਰਦੇਵ ਜੀ ਤਿੰਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਤਿੰਨਾਂ ਦੇ ਹਿਰਦਿਆਂ ਨੂੰ ਸੰਤੁਸ਼ਟ ਕਰ ਰਹੇ ਨੇ। ਸਿੱਖਾਂ ਨੂੰ ਆਪਣੇ ਇਲਾਕਿਆਂ ਚ ਵਿਚਰਦਿਆਂ ਜੇ ਕਿਤੇ ਕੋਈ ਸਮੱਸਿਆ ਆਉਂਦੀ ਹੈ, ਉਹ ਸਮੱਸਿਆ ਸਤਿਗੁਰੂ ਜੀ ਦੇ ਚਰਨਾਂ ਚ ਆ ਕੇ ਸਿੱਖ ਦੱਸਦੇ ਨੇ। ਗੁਰਦੇਵ ਜੀ ਉਹਨਾਂ ਸਮੱਸਿਆਵਾਂ ਦਾ ਸਮਾਧਾਨ ਕਰ ਰਹੇ ਨੇ। ਆਓ ਮਨ ਬਿਰਤੀਆਂ ਸਤਿਗੁਰੂ ਪੰਚਮ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ। ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚਨੋਆ, ਉਗਵਣੋ ਤੈ ਆਥ ਬਣੋ ਚਹੁ ਚੱਕੀ ਕੀ ਅਨਲੋਆ, ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਆ, ਦੂਣੀ ਚਾਉਣੀ ਕਰਾ ਮਾਤ ਸੱਚੇ ਕਾ ਸੱਚਾ ਟੋਆ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ, ਸਤਿਗੁਰੂ ਜੀ ਦੇ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਈਏ। ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਵਸਾਉਂਦਿਆਂ ਸੰਭੂ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਾਈ ਮਹਿਤਾ ਸਕਤੂ ਸਿੱਖ ਨਿਹਾਲੂ,
ਭਾਈ ਮਹਿਤਾ ਸਕਤੂ ਜੀ ਔਰ ਭਾਈ ਨਿਹਾਲੂ ਜੀ, ਇਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਿਆਰੇ ਸਿੱਖ ਹਨ।
ਬਸੇ ਆਗਰੇ ਸੁਮਤ ਵਿਸਾਲੂ,
ਆਗਰੇ ਨਗਰ ਦੇ ਰਹਿਣ ਵਾਲੇ ਹਨ। ਆਗਰੇ ਵਿਚ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਚਰਨ ਪਾਏ ਨੇ। ਆਗਰੇ ਵਿਚ ਸਤਿਗੁਰੂ ਕਲਗੀਧਰ ਜੀ ਦੇ ਵੀ ਚਰਨ ਪਏ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਇੱਥੇ ਕਿਰਪਾ ਕੀਤੀ ਹੈ। ਆਗਰੇ ਨਗਰ ਦੇ ਵਿਚ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀ ਪਾਵਨ ਇਤਿਹਾਸਕ ਸਥਾਨ, ਦੋ ਸਥਾਨ ਨੇ ਸਤਿਗੁਰਾਂ ਦੇ। ਇਥੋਂ ਹੀ ਨੌਵੇਂ ਪਾਤਸ਼ਾਹ ਨੇ ਆਗਰੇ ਸ਼ਹਿਰ ਚੋਂ ਗ੍ਰਿਫਤਾਰੀ ਦਿੱਤੀ ਸੀ। ਉਹ ਆਗਰੇ ਸ਼ਹਿਰ ਦੇ ਦੋਵੇਂ ਗੁਰਸਿੱਖ ਰਹਿਣ ਵਾਲੇ ਹਨ, ਭਾਈ ਨਿਹਾਲੂ ਜੀ ਔਰ ਭਾਈ ਮਹਿਤਾ ਸ਼ਕਤੂ ਜੀ।
ਦਰਸ਼ਨ ਸ਼੍ਰੀ ਅਰਜਨ ਕੇ ਆਏ,
ਦੋਵੇਂ ਗੁਰਸਿੱਖ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਗਰੇ ਸ਼ਹਿਰ ਤੋਂ ਚੱਲ ਕੇ ਮਹਾਰਾਜ ਜੀ ਦੇ ਕੋਲ ਆਏ ਹਨ।
ਬੰਦਨ ਕਰਕੇ ਬੈਠ ਅਲਾਏ,
ਚਰਨਾਂ ਚ ਵੰਦਨਾ ਕਰਕੇ ਨਮਸਕਾਰ ਕਰਕੇ ਇਹਨਾਂ ਨੇ ਜਦੋਂ ਵੰਦਨਾ ਕੀਤੀ ਤੇ ਫਿਰ ਬੇਨਤੀ ਕਰਦਿਆਂ ਬੋਲੇ,
ਵਿਪਰ ਕਰਮ ਕਾਂਡੀ ਇਮ ਕਹੇ,
ਕਹਿਣ ਲੱਗੇ ਮਹਾਰਾਜ ਜਿਹੜੇ ਉੱਥੇ ਸਾਡੇ ਇਲਾਕੇ ਚ ਕਰਮ ਕਾਂਡੀ ਬ੍ਰਾਹਮਣ ਨੇ, ਉਹ ਕਰਮ ਕਾਂਡੀ ਬ੍ਰਾਹਮਣ ਜਿਹੜੇ ਕਰਮਾਂ ਨੂੰ ਤਰਜੀਹ ਦਿੰਦੇ ਨੇ, ਕਰਮ ਕਾਂਡ ਨੂੰ ਹੀ ਮੁੱਖ ਮੰਨਦੇ, ਉਹ ਕਰਮ ਕਾਂਡੀ ਜਿਹੜੇ ਬ੍ਰਾਹਮਣ ਨੇ ਉਹ ਸਾਨੂੰ ਇਸ ਤਰ੍ਹਾਂ ਕਹਿੰਦੇ ਹਨ,
ਬਿਨ ਸ਼ੁਭ ਕਰਮ ਨਾ ਸ਼ੁਭ ਗਤ ਲਈ,
ਉਹ ਕਹਿੰਦੇ ਵੀ ਕਰਮ ਕਾਂਡ ਕੀਤੇ ਬਿਨਾਂ ਜੀਵ ਦੀ ਮੁਕਤੀ ਨਹੀਂ ਹੋ ਸਕਦੀ। ਮਹਾਰਾਜ ਜਿਹੜੇ ਉਹ ਕਰਮ ਕਾਂਡੀ ਬ੍ਰਾਹਮਣ ਨੇ ਉਹ ਇਸ ਤਰ੍ਹਾਂ ਕਹਿੰਦੇ ਨੇ ਸਾਡੇ ਤੇ ਕਿੰਤੂ ਕਰਦਿਆਂ ਕਿ ਤੁਸੀਂ ਕਰਮ ਕਾਂਡ ਨਹੀਂ ਕਰਦੇ, ਕਰਮ ਕਾਂਡ ਕੀਤੇ ਬਿਨਾਂ ਜੀਵ ਦੀ ਮੁਕਤੀ ਨਹੀਂ ਹੋ ਸਕਦੀ, ਜੀਵ ਦੀ ਸ਼ੁਭ ਗਤੀ ਨਹੀਂ ਹੋ ਸਕਦੀ।
ਨਿਤ ਕਰਮ ਤਰਪਣ ਗਾਇਤਰੀ,
ਕਿਉਂਕਿ ਉਹਨਾਂ ਦੇ ਜਿਹੜੇ ਕਰਮ ਕਾਂਡ ਨੇ ਉਹ ਇਹ ਦੱਸਦੇ ਆ ਵੀ ਨਿਤ ਕਰਮ, ਨਿਤ ਕਰਮ ਕਿਹੜੇ ਨੇ, ਰੋਜ਼ ਉੱਠ ਕੇ ਸੂਰਜ ਨੂੰ ਪਾਣੀ ਦੇਣਾ, ਗਾਇਤਰੀ ਮੰਤਰ ਦਾ ਜਾਪ ਜਪਣਾ,
ਸੰਧਿਆ ਪੂਜਾ ਦੇਹ ਪਵਿੱਤਰੀ,
ਫਿਰ ਤਿੰਨ ਟਾਈਮ ਉਹ ਸੰਧਿਆ ਕਰਦੇ ਨੇ, ਤ੍ਰੈ ਵੇਲੇ ਨਾ ਸੰਧਿਆ ਦਾ ਉਹ ਆਰਤੀ ਕਰਦੇ ਤਿੰਨ ਵੇਲੇ, ਫਿਰ ਪੂਜਾ ਕਰਦੇ ਨੇ, ਆਪਣੀ ਦੇਹ ਨੂੰ ਪਵਿੱਤਰ ਇਸ਼ਨਾਨ ਪਾਨ ਕਰਕੇ ਕਰਦੇ ਹਨ।
ਕਰਮ ਨਮਿਤ ਸ਼ਰਾਧ ਅਰਖਾ,
ਫਿਰ ਉਹ ਨਮਿਤ ਕਰਮ ਵੀ ਕਰਦੇ ਨੇ। ਨਮਿਤ ਕਰਮ ਕਿਹੜੇ ਨੇ, ਜਿਵੇਂ ਸ਼ਰਾਧ ਕਰਨੇ, ਇਹ ਨਮਿਤ ਕਰਮ ਨੇ ਜਿਹੜੇ ਕਿਸੇ ਖਾਸ ਪ੍ਰਯੋਜਨ ਕਰਕੇ ਕੀਤੇ ਜਾਣ, ਕਿਸੇ ਦੇਵਤੇ ਦੀ ਖੁਸ਼ੀ ਲਈ ਕੀਤੇ ਜਾਣ, ਪਿਤਰਾਂ ਦੀ ਤਾਰਨੇ ਵਾਸਤੇ ਕੀਤੇ ਜਾਣ, ਜਿਵੇਂ ਪਿੰਡ ਤਾਰਨੇ ਨੇ, ਪੱਤਲ ਕਿਰਿਆ ਆਦਿਕ ਕਰਮ ਕਰਦੇ ਨੇ, ਸ਼ਰਾਧਾਂ ਦਾ ਭੋਜਨ ਕਰਨਾ, ਏਦਾਂ ਦੇ ਜਿਹੜੇ ਕਰਮ ਨੇ ਇਹ ਨਮਿਤ ਕਰਮ ਉਹ ਦੱਸਦੇ ਹਨ।
ਪਿੰਡ ਪਤਲ ਦੱਸਦਾ ਤ੍ਰਿਜੀ
ਆਹਾ, ਫਿਰ ਜਿਹੜੇ ਪਿੰਡ ਪੱਤਲ ਦੀ ਕਿਰਿਆ ਕਰਨੀ ਹੈ, ਮ੍ਰਿਤਕਾਂ ਸੰਬੰਧੀ ਜਿਹੜੇ ਕਰਮ ਕਰਦੇ ਨੇ ਦਸ ਪਾਤਰ ਕਹਿੰਦੇ ਹਨ, ਉਹ ਸਾਡੇ ਤੇ ਕਿੰਤੂ ਕਰਦੇ ਨੇ ਵੀ ਤੁਸੀਂ ਜਿਹੜੇ ਸਿੱਖ ਹੋਏ ਇਹਨਾਂ ਵਿੱਚੋਂ ਕੋਈ ਵੀ ਕਰਮ ਨਹੀਂ ਕਰਦੇ, ना तुसीं सूरज नूं पाणी दिओ, ना तुसीं गायत्री दा मंत्र जपो, ना तुसीं संध्या कर दिओ, ना तुसीं पूजा कर दिओ, ना तुसीं पिंड धार दिओ, ना तुसीं पितरां वास्ते कोई किसे तरह दा श्राद कर दिओ। ते इदां उह साडे ते किंतु करदे, कहिंदे जदों तुसीं इह चंगे कर्म ही नहीं करोगे ते तुहाडी मुक्ति किवें होवेगी। इन्हां कर्मां तों बिना तां मुक्ति नहीं हुंदी, इह धर्म ग्रंथां च लिखिआ। ਏਦਾਂ ਮਹਾਰਾਜ ਉਹ ਜਿਹੜੇ ਕਰਮ ਕਾਂਡੀ ਪੰਡਿਤ ਨੇ ਸਾਡੇ ਤੇ ਸਵਾਲ ਕਰਦੇ ਹਨ।
ਜੋ ਗਿਆਨੀ ਸੋ ਅਪਰ ਬਖਾਨੀ।
ਮਹਾਰਾਜ ਜਿਹੜੇ ਕਰਮ ਕਾਂਡੀ ਪੰਡਿਤ ਨੇ ਉਹ ਤਾਂ ਏਦਾਂ ਕਹਿੰਦੇ ਆ ਵੀ ਕਰਮ ਕਾਂਡ ਕੀਤੇ ਬਿਨਾਂ ਮੁਕਤੀ ਨਹੀਂ ਹੁੰਦੀ। ਜਿਹੜੇ ਆ ਕਰਮ ਉੱਪਰ ਦੱਸੇ ਨੇ, ਬਿਨਾਂ ਬਿਨਾਂ ਮੁਕਤੀ ਨਹੀਂ ਹੁੰਦੀ। ਪਰ ਜਿਹੜੇ ਗਿਆਨਵਾਨ ਗਿਆਨੀ ਨੇ ਉਹ ਕੁਝ ਹੋਰ ਆਖਦੇ ਹਨ।
ਕਰਮ ਸਹਿਤ ਤਨ ਮਿਥਿਆ ਮਾਨੀ।
ਜਿਹੜੇ ਗਿਆਨੀ ਨੇ ਉਹ ਕਹਿੰਦੇ ਕਰਮ ਜਿਹੜੇ ਨੇ ਮਿਥਿਆ ਨੇ, ਇਹ ਸਰੀਰ ਵੀ ਮਿਥਿਆ, ਇਸ ਸਰੀਰ ਨਾਲ ਕੀਤੇ ਜਿੰਨੇ ਕਰਮ ਨੇ ਉਹ ਵੀ ਮਿਥਿਆ ਨੇ। ਜੇ ਮੰਨ ਲਓ ਇਹ ਸਰੀਰ ਹੀ ਝੂਠਾ ਹੈ, ਬਿਨਸਣੇ ਵਾਲਾ ਹੈ, ਫਿਰ ਇਹਦੇ ਨਾਲ ਕੀਤੇ ਕਰਮ ਵੀ ਤਾਂ ਬਿਨਸਣੇ ਵਾਲੇ ਹੀ ਹੋਣਗੇ ਨਾ, ਜਿਹੜੇ ਇਸ ਸਰੀਰ ਨਾਲ ਕੀਤੇ ਜਾਂਦੇ ਆ। ਜਿਹੜੇ ਗਿਆਨਵਾਨ ਗਿਆਨੀ ਨੇ ਮਹਾਰਾਜ ਜੀ, ਉਹ ਇਹ ਕਹਿੰਦੇ ਨੇ ਕਿ ਮਿਥਿਆ ਕਰਮ ਨੇ ਇਹ ਸਾਰੇ, ਔਰ ਸਰੀਰ ਵੀ ਮਿਥਿਆ ਤੇ ਇਹਦੇ ਨਾਲ ਕੀਤੇ ਜਿਹੜੇ ਕਰਮ ਨੇ ਉਹ ਵੀ ਮਿਥਿਆ ਹਨ।
ਗਿਆਨ ਬਿਨਾ ਗਤ ਪਾਏ ਨਾ ਕੋਈ।
ਉਹ ਕਹਿੰਦੇ ਆ ਵੀ ਗਿਆਨ ਤੋਂ ਬਿਨਾ ਮੁਕਤੀ ਨਹੀਂ ਹੁੰਦੀ, ਜੋ ਮਰਜ਼ੀ ਕਰ ਲੋ। ਕਰਮ ਕਾਂਡੀ ਜਿਹੜੇ ਨੇ ਕਹਿੰਦੇ ਕਰਮ ਕਾਂਡ ਬਿਨਾ ਮੁਕਤੀ ਨਹੀਂ ਹੁੰਦੀ। ਜਿਹੜੇ ਗਿਆਨਵਾਨ ਗਿਆਨੀ ਨੇ ਉਹ ਕਹਿੰਦੇ ਆ ਗਿਆਨ ਬਿਨਾ ਮੁਕਤੀ ਨਹੀਂ ਹੁੰਦੀ। ਹੁਣ ਸਾਡੇ ਅੰਦਰ ਦੁਬਧਾ ਬਣ ਗਈ ਵੀ ਕੀ ਕਰੀਏ, ਅਸੀਂ ਕਿਹਦੀ ਮੰਨੀਏ, ਗਿਆਨੀਆਂ ਦੀ ਮੰਨੀਏ ਕਿ ਕਰਮ ਕਾਂਡੀਆਂ ਦੀ ਮੰਨੀਏ। ਕਰਮ ਕਾਂਡੀ ਬ੍ਰਾਹਮਣ ਕਹਿੰਦੇ ਆ ਕਰਮ ਕਾਂਡ ਕੀਤੇ ਬਿਨਾਂ ਮੁਕਤੀ ਨਹੀਂ ਹੋਣੀ। ਜਿਹੜੇ ਗਿਆਨੀ ਨੇ ਗਿਆਨੀ ਇਹ ਕਹਿੰਦੇ ਆ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੋਣੀ।
ਵੇਦ ਨੇਮ ਕਰ ਉਚਰੋ ਸੋਈ।
ਉਹ ਕਹਿੰਦੇ ਵੀ ਨੇਮ ਦੇ ਸਹਿਤ ਤੁਸੀਂ ਵੇਦਾਂ ਦਾ ਪਠਨ ਪਾਠਨ ਕਰੋ। ਇਹਦੇ ਚ ਗਿਆਨ ਦੀ ਗੱਲ ਕਹੀ ਹੈ, ਕਿਉਂਕਿ ਵੇਦਾਂ ਵਿੱਚ ਤਿੰਨ ਚੀਜ਼ਾਂ ਕਹੀਆਂ ਗਈਆਂ, ਇੱਕ ਗਿਆਨ ਕਾਂਡ ਹੈ, ਕਰਮ ਕਾਂਡ ਹੈ ਤੇ ਉਪਾਸ਼ਨਾ ਕਾਂਡ। ਜ਼ਿਆਦਾ ਜ਼ੋਰ ਜਿਹੜਾ ਵੇਦਾਂ ਚ ਕਰਮ ਕਾਂਡਾਂ ਤੇ ਦਿੱਤਾ, ਫਿਰ ਉਪਾਸ਼ਨਾ ਕਾਂਡ, ਫਿਰ ਗਿਆਨ ਕਾਂਡ। ਹੁਣ ਜਿਹੜੇ ਕਰਮ ਕਾਂਡੀ ਨੇ ਉਹ ਗਿਆਨ ਕਾਂਡੀਆਂ ਦਾ ਖੰਡਨ ਕਰਦੇ ਨੇ, ਜਿਹੜੇ ਗਿਆਨ ਕਾਂਡ ਵਿੱਚ ਗਿਆਨੀ ਨੇ ਉਹ ਕਰਮ ਕਾਂਡੀਆਂ ਦਾ ਖੰਡਨ ਕਰਦੇ ਨੇ। ਹੁਣ ਸਤਿਗੁਰੂ ਜੀ ਅਸੀਂ ਦੋਨਾਂ ਦੇ ਪੱਖ ਸੁਣਦੇ ਹਾਂ, ਗਿਆਨੀਆਂ ਦੇ ਵੀ ਸੁਣਦੇ ਹਾਂ, ਕਰਮ ਕਾਂਡੀਆਂ ਦੇ ਵੀ ਸੁਣਦੇ ਹਾਂ। ਹਾਂਜੀ।
ਹਮ ਕਿਸ ਗ੍ਰਹਿਣ ਕਰੇ ਹਿਤ ਤਾਰ।
ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਦੱਸੋ ਵੀ ਅਸੀਂ ਕਿਹੜਾ ਮਤ ਗ੍ਰਹਿਣ ਕਰੀਏ, ਕਰਮ ਕਾਂਡੀਆਂ ਦੀ ਗੱਲ ਮੰਨੀਏ ਕਿ ਗਿਆਨ ਕਾਂਡੀਆਂ ਦੀ ਮੰਨੀਏ, ਕਿਹੜੇ ਸਹੀ ਨੇ, ਇਹਨਾਂ ਚੋਂ ਗਲਤ ਕੌਣ ਹੈ ਤੇ ਸਹੀ ਕੌਣ ਹੈ। ਜਿਹੜਾ ਸਹੀ ਆ ਉਹ ਦੱਸੋ, ਅਸੀਂ ਉਹ ਗ੍ਰਹਿਣ ਕਰੀਏ। ਜਿਹੜਾ ਸਹੀ ਨਹੀਂ ਹੈ ਉਹ ਵੀ ਦੱਸ ਦਿਓ, ਅਸੀਂ ਉਹਦਾ ਤਿਆਗ ਕਰੀਏ। ਹਾਂਜੀ।
ਸ਼੍ਰੀ ਮੁਖ ਤੇ ਤਬ ਕੀ ਨੀ ਉਚਾਰ।
ਜਦੋਂ ਇਹਨਾਂ ਸਿੱਖਾਂ ਨੇ ਬੇਨਤੀ ਕੀਤੀ ਭਾਈ ਨਿਹਾਲੂ ਜੀ ਹੋਣਾ ਨੇ, ਤੇ ਸੁਣ ਕੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ,
ਜਿਮ ਦੁਪਾਸ਼ੀਆ ਬੀਚ ਜਹਾਜ।
ਮਹਾਰਾਜ ਜੀ ਨੇ ਉਦਾਹਰਣ ਕਹਿੰਦੇ, ਗੁਰਸਿੱਖੋ ਜਿਵੇਂ ਕੋਈ ਦੁਪਾਸ਼ੀਆ ਹੁੰਦਾ ਨਾ, ਦੁਪਾਸ਼ੀਆ ਦਾ ਮਤਲਬ ਹੁੰਦਾ ਜਿਹਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਵੇ। ਪੁਰਾਣੇ ਸਮਿਆਂ ਚ ਜਦੋਂ ਵਪਾਰੀ ਦੂਜੇ ਦੇਸ਼ਾਂ ਚ ਵਪਾਰ ਕਰਨ ਜਾਂਦੇ, ਉਸ ਦੇਸ਼ ਦੀ ਵੀ ਜਿਹੜਾ ਬੋਲੀ ਜਾਣੇ ਤੇ ਇਸ ਦੇਸ਼ ਦੀ ਵੀ ਜਾਣੇ, ਉਹ ਵਿੱਚ ਪੈ ਕੇ ਸੌਦਾ ਕਰਾਉਂਦੇ ਸੀ। ਉਧਰ ਦੀ ਗੱਲ ਸੁਣ ਕੇ ਇਧਰਲੇ ਨੂੰ ਸਮਝਾਉਣੀ, ਇਧਰ ਦੀ ਵੀ ਗੱਲ ਸੁਣ ਕੇ ਉਹਨੂੰ ਸਮਝਾਉਣੀ। ਟਰਾਂਸਪਰੇਟਰ ਕਹਿ ਦਿੰਦੇ ਆ ਨਾ ਅੱਜ ਕੱਲ ਵੀ ਦੁਪਾਸ਼ੀਆ, ਵੀ ਉਹ ਕੀ ਕਹਿ ਰਿਹਾ ਉਹਨੂੰ ਸਮਝਾ ਦੇਣਾ, ਇਹਨੇ ਕੀ ਕਿਹਾ ਉਹਨੂੰ ਸਮਝਾ ਦੇਣਾ। ਮਹਾਰਾਜ ਜੀ ਕਹਿੰਦੇ ਜਿਵੇਂ ਕੋਈ ਦੁਪਾਸ਼ੀਆ ਹੁੰਦਾ ਵਿੱਚ ਪੈ ਕੇ,
ਦੀਤ ਕਰਾਏ ਬਨਜ ਕੋ ਕਾਜ।
ਵਪਾਰੀਆਂ ਦਾ ਵਪਾਰ ਕਰਾ ਦਿੰਦਾ, ਦੋਵਾਂ ਪਾਸੇ ਗੱਲਬਾਤ ਕਰਕੇ ਉਧਰ ਦੀ ਇਧਰ ਦੱਸ ਦਿੰਦਾ ਵੀ ਆਹ ਮੁੱਲ ਮੰਗਦਾ, ਕਿਉਂਕਿ ਬੋਲੀ ਆਹਮਣੇ ਸਾਹਮਣੇ ਵਪਾਰੀਆਂ ਨੂੰ ਤਾਂ ਸਮਝ ਨਹੀਂ ਆਉਂਦੀ ਸਿੱਧੀ, ਉਹ ਜਿਹੜਾ ਵਿੱਚ ਵਿਚੋਲਾ ਹੁੰਦਾ ਉਹਨੂੰ ਉਹਦੀ ਵੀ ਭਾਸ਼ਾ ਆਉਂਦੀ ਹੈ, ਇੱਧਰ ਵੀ ਆਉਂਦੀ ਹੈ। ਉਹ ਦੋਵਾਂ ਪਾਸੇ ਗੱਲਬਾਤ ਕਰਕੇ, ਦੋਵੇਂ ਭਾਸ਼ਾਵਾਂ ਬੋਲਣੀਆਂ ਜਾਣਦਾ ਹੋਣ ਕਰਕੇ ਉਹਨਾਂ ਵਪਾਰੀਆਂ ਦਾ ਵਪਾਰ ਕਰਾ ਦਿੰਦਾ।
ਤਿਮ ਸਤ ਨਾਮ ਮਹਾ ਅਭਿਰਾਮ।
ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ, ਇਸੇ ਤਰ੍ਹਾਂ ਜਿਹੜਾ ਅਕਾਲ ਪੁਰਖ ਜੀ ਦਾ ਨਾਮ ਹੈ ਨਾ ਸਤ, ਸਤ ਨਾਮ ਸ੍ਰੀ ਵਾਹਿਗੁਰੂ, ਇਹ ਦੁਭਾਸ਼ੀਆ ਹੈ, ਇਹ ਨਾ ਦੋ ਭਾਸ਼ੀਆ, ਇਹ ਦੋਵੇਂ ਭਾਸ਼ਾਵਾਂ ਸਮਝਦਾ, ਕਰਮ ਕਾਂਡ ਦੀ ਭਾਸ਼ਾ ਵੀ ਸਮਝਦਾ, ਇਹ ਨਾਮ ਗਿਆਨ ਕਾਂਡ ਦੀ ਵੀ ਭਾਸ਼ਾ ਸਮਝਦਾ, ਇਹ ਦੋ ਭਾਸ਼ੀਆ ਹੈ। ਹਾਂਜੀ,
ਦੋਨੋ ਕੋ ਗਤ ਦੇ ਸੁਖ ਤਾਮ,
ਭਾਵੇਂ ਕੋਈ ਕਰਮ ਕਾਂਡੀ ਹੈ ਤੇ ਭਾਵੇਂ ਕੋਈ ਗਿਆਨ ਕਾਂਡੀ ਹੈ, ਮੁਕਤੀ ਦੋਨਾਂ ਨੂੰ ਇਸੇ ਨੇ ਦੇਣੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਨਾਮ ਨੀ ਜਪਦੇ, ਨਾਮ ਬਿਨਾਂ ਨਾ ਕਰਮ ਕਾਂਡੀ ਨੇ ਮੁਕਤ ਹੋਣਾ ਤੇ ਨਾਮ ਬਿਨਾਂ ਨਾ ਕੱਲੇ ਗਿਆਨੀ ਨੇ ਮੁਕਤ ਹੋਣਾ। ਜੇ ਗਿਆਨੀ ਕਹੇ ਵੀ ਅਸੀਂ ਗਿਆਨ ਨਾਲ ਹੀ ਮੁਕਤ ਹੋ ਜਾਣਾ, ਫੋਕੇ ਗਿਆਨ ਨਾਲ ਮੁਕਤੀ ਨਹੀਂ ਹੋਣੀ। ਜੇ ਕੋਈ ਕਰਮ ਕਾਂਡੀ ਕਹੇ ਵੀ ਅਸੀਂ ਕਰਮ ਕਾਂਡ ਕਰਕੇ ਮੁਕਤ ਹੋ ਜਾਣਾ ਤਾਂ ਨਹੀਂ। ਮਹਾਰਾਜ ਜੀ ਕਹਿੰਦੇ ਜਿਹੜਾ ਨਾਮ ਹੈ ਇਹ ਦੋ ਭਾਸ਼ੀਆ, ਇਹ ਵਿੱਚ ਵਿਚੋਲਾ ਬਣ ਕੇ ਨਾ ਕਰਮ ਕਾਂਡੀ ਨੂੰ ਵੀ ਅਕਾਲ ਪੁਰਖ ਦੇ ਨਾਲ ਸਾਂਝ ਬਣਾ ਦਿੰਦਾ, ਨਾਮ ਦੁਆਰਾ ਸਾਂਝ ਬਣਦੀ ਹੈ। ਜਿਹੜਾ ਗਿਆਨੀ ਹੈ, ਤਤ ਗਿਆਨ ਕਿਤਾਬਾਂ ਪੜ੍ਹਦਾ, ਜਿਹਨੇ ਧਰਮ ਗ੍ਰੰਥ ਪੜ੍ਹੇ ਨੇ, ਗਿਆਨ ਆ ਗਿਆ ਉਹਨੂੰ, ਪਰ ਅੰਦਰ ਦਾ ਗਿਆਨ ਨਹੀਂ ਉਪਜਿਆ, ਉਹਦੇ ਅੰਦਰ ਵੀ ਜਦੋਂ ਨਾਮ ਦੀ ਸਾਧਨਾ ਹੁੰਦੀ ਹੈ ਤੇ ਉਹ ਨਾਮ ਵਿੱਚ ਵਿਚੋਲਾ ਬਣ ਕੇ ਉਹਨੂੰ ਵੀ ਪਰਮੇਸ਼ਰ ਨਾਲ ਜੋੜ ਕੇ ਫਿਰ ਵਣਜ ਕਰਾਉਂਦਾ। ਉਹ ਕਹਿਣ ਤੋਂ ਮਤਲਬ ਇਹ ਹੈ ਕਿ ਮੁਕਤੀ ਨਾਮ ਨਹੀਂ ਦੇਣੀ ਹੈ, ਨਾਮ ਤੋਂ ਬਿਨਾਂ ਨਾ ਕੱਲੇ ਗਿਆਨੀ ਨੇ ਤਰਨਾ ਤੇ ਨਾਮ ਤੋਂ ਬਿਨਾਂ ਨਾ ਹੀ ਕਰਮ ਕਾਂਡੀ ਨੇ ਤਰਨਾ। ਜਿਹਨੂੰ ਵੀ ਤਾਰਿਆ ਪਹਿਲਾਂ ਪਰਮੇਸ਼ਰ ਦੇ ਨਾਮ ਨੇ ਤਾਰਿਆ, ਹੁਣ ਵੀ ਜਿਹੜਾ ਮੁਕਤ ਹੋਵੇਗਾ ਨਾਮ ਦੁਆਰਾ ਹੋਵੇਗਾ, ਆਉਣ ਵਾਲੇ ਸਮੇਂ ਵਿੱਚ ਵੀ ਜਿਹਨੂੰ ਮੁਕਤੀ ਚਾਹੀਦੀ ਹੈ ਉਹ ਨਾਮ ਦੀ ਸਾਧਨਾ ਕਰੇ, ਉਸੇ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਣੀ ਹੈ। ਹਾਂਜੀ,
ਗਿਆਨੀ ਕੇ ਨਿਤ ਹੋਏ ਸਹਾਏ,
ਜਿਹੜਾ ਨਾਮ ਹੈ ਨਾ, ਜਦੋਂ ਕੋਈ ਨਾਮ ਜਪਦਾ ਹੈ ਗਿਆਨੀ ਨੂੰ, ਫਿਰ ਉਹ ਨਾਮ ਦੀ ਸਹਾਇਤਾ ਮਿਲਦੀ, ਨਾਮ ਦੇ ਨਾਲ ਗਿਆਨੀ ਨੂੰ ਆਸਰਾ ਮਿਲਦਾ।
ਦ੍ਰਿੜ ਰਾਖਤ ਹੈ ਗਿਆਨ ਬਣਾਏ,
ਕਿਉਂਕਿ ਉਦਾਂ ਗਿਆਨ ਦ੍ਰਿੜ ਨਹੀਂ ਰਹਿੰਦਾ, ਉਦਾਂ ਗਿਆਨ ਦ੍ਰਿੜ ਨਹੀਂ ਰਹਿੰਦਾ, ਪਰ ਜਿਹੜਾ ਨਾਮ ਹੈ ਨਾ, ਨਾਮ ਹਿਰਦੇ ਚ ਗਿਆਨ ਨੂੰ ਦ੍ਰਿੜ ਕਰ ਦਿੰਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾਮ ਦੁਆਰਾ ਗਿਆਨ ਪਰਪੱਕ ਹੋ ਜਾਂਦਾ ਹਿਰਦੇ ਚ, ਨਾਮ ਦੀ ਸਹਾਇਤਾ ਬਿਨਾਂ ਗਿਆਨ ਦ੍ਰਿੜ ਨਹੀਂ ਹੁੰਦਾ। ਉਦਾਂ ਜੇ ਕੋਈ ਗਿਆਨ, ਕਿਉਂਕਿ ਦ੍ਰਿੜ ਤੇ ਅਦ੍ਰਿੜ ਦੋ ਤਰ੍ਹਾਂ ਦਾ ਬ੍ਰਹਮ ਗਿਆਨ ਹੁੰਦਾ ਹੈ, ਬ੍ਰਹਮ ਗਿਆਨ ਜਿਹੜਾ ਨਾ, ਇੱਕ ਹੁੰਦਾ ਦ੍ਰਿੜ, ਇੱਕ ਹੁੰਦਾ ਆਦ੍ਰਿੜ। ਆਦ੍ਰਿੜ ਦਾ ਮਤਲਬ ਹੁੰਦਾ ਵੀ ਕਦੇ ਕਦੇ ਤਾਂ ਹਾਂ ਜੀ ਮੈਂ ਰੱਬ ਹਾਂ, ਮੈਂ ਉਹਦੀ ਅੰਸ ਹਾਂ, ਉਹਦੇ ਤੋਂ ਵੱਖਰਾ ਨਹੀਂ ਹਾਂ, ਪਰ ਜਦੋਂ ਕੋਈ ਸਮੱਸਿਆ ਆਉਂਦੀ ਉਦੋਂ ਹੀ ਸਭ ਕੁਝ ਭੁੱਲ ਜਾਂਦਾ, ਉਦੋਂ ਹੀ ਬ੍ਰਹਮ ਦਾ ਗਿਆਨ ਵਿਸਰ ਜਾਂਦਾ ਨਾ, ਅਦ੍ਰਿੜ ਹੋ ਗਿਆ। ਦੂਜਾ ਹੁੰਦਾ ਦ੍ਰਿੜ, ਉਹ ਤੱਤੀ ਤਵੀ ਤੇ ਬਹਿ ਕੇ ਵੀ ਨਹੀਂ ਡੋਲਦਾ, ਉਹ ਦ੍ਰਿੜ ਬ੍ਰਹਮ ਗਿਆਨ ਜਿਹੜਾ ਨਾ, ਉਹ ਨਾਮ ਦੀ ਸਾਧਨਾ ਤੋਂ ਬਿਨਾਂ ਹਿਰਦੇ ਚ ਦ੍ਰਿੜ ਨਹੀਂ ਹੁੰਦਾ। ਤੋ ਇਸ ਕਰਕੇ ਨਾਮ ਦੀ ਸਹਾਇਤਾ ਨਾਲ ਹੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਿਰਦੇ ਚ ਗਿਆਨ ਨੇ ਦ੍ਰਿੜ ਹੋਣਾ। ਜਿਵੇਂ ਜਿਵੇਂ ਨਾਮ ਦੀ ਕਮਾਈ ਕਰੋਗੇ, ਗੁਰਬਾਣੀ ਗਿਆਨ ਦੇ ਰਹੀ ਹੈ ਵੀ ਪਰਮੇਸ਼ਰ ਸਰਬ ਥਾਈ ਹੈ, ਪਰ ਇਹਦੀ ਦ੍ਰਿੜਤਾ ਕਿਵੇਂ ਆਉਣੀ ਹੈ, ਇਹਦੀ ਪਰਪੱਕਤਾ ਕਿਵੇਂ ਆਉਣੀ ਹੈ, ਇਹਦੀ ਪਰਪੱਕਤਾ ਆਉਣੀ ਹੈ ਨਾਮ ਦੀ ਕਮਾਈ ਨਾਲ। ਜਿਵੇਂ ਜਿਵੇਂ ਨਾਮ ਦੀ ਸਾਧਨਾ ਕਰੋਗੇ, ਨਾਮ ਦੀ ਕਮਾਈ ਕਰੋਗੇ, ਨਾਮ ਦਾ ਅਭਿਆਸ ਕਰੋਗੇ, ਤਿਵੇਂ ਤਿਵੇਂ ਗਿਆਨ ਹਿਰਦੇ ਚ ਦ੍ਰਿੜ ਹੋਵੇਗਾ।
ਅਹੰ ਬ੍ਰਹਮ ਇਹ ਬ੍ਰਿਤ ਸਦੀਵਾ,
ਕਹਿੰਦੇ ਜਿਹੜੀ ਅਹੰ ਬ੍ਰਹਮ ਦੀ ਬਿਰਤੀ ਹੈ ਨਾ, ਵੀ ਮੈਂ ਬ੍ਰਹਮ ਦੀ ਅੰਸ ਹਾਂ, ਰਾਮ ਦੀ ਅੰਸ ਹਾਂ, ਮਨ ਤੂੰ ਜੋਤ ਸਰੂਪ ਹੈ, ਇਹ ਜਿਹੜਾ ਗਿਆਨ ਹੈ,
ਬਿਸਰ ਨ ਦੇ ਪਰਪੱਕੈ ਥੀਵਾ,
ਜਦੋਂ ਕੋਈ ਨਾਮ ਦੀ ਸਾਧਨਾ ਕਰਦਾ ਉਹਦੇ ਅੰਦਰੋਂ ਫਿਰ ਇਹ ਗਿਆਨ ਵਿਸਰਦਾ ਨਹੀਂ ਹੈ, ਨਹੀਂ ਤਾਂ ਵਿਸਰ ਜਾਂਦਾ, ਨਹੀਂ ਤਾਂ ਭੁੱਲ ਜਾਂਦਾ ਵੀ ਮੈਂ ਬ੍ਰਹਮ ਦੀ ਅੰਸ ਹਾਂ। ਪਰ ਜਦੋਂ ਕੋਈ ਨਾਮ ਦੀ ਸਾਧਨਾ ਕਰਦਾ ਤਾਂ ਨਾਮ ਦੀ ਕਮਾਈ ਕਰਨ ਵਾਲੇ ਦੇ ਹਿਰਦੇ ਚੋਂ ਇਹ ਗਿਆਨ ਵਿਸਰਦਾ ਨਹੀਂ ਹੈ।
ਕਰਮ ਕਾਂਡੀ ਕੋ ਕਰ ਨਿਸ਼ਕਾਮ,
ਦੂਜੇ ਪਾਸੇ ਜਿਹੜੇ ਕਰਮ ਕਾਂਡੀ ਨੇ, ਕਰਮ ਕਾਂਡ ਕਰਦੇ ਨੇ, ਕਰਮ ਕਾਂਡ ਵੀ ਤਾਂ ਅਸੀਂ ਵੀ ਕਰਮ ਕਾਂਡੀ ਹਾਂ, ਅਸੀਂ ਐਸਾ ਨਹੀਂ ਵੀ ਸਿੱਖ ਕਰਮ ਨਹੀਂ ਕਰਦੇ, ਸਿੱਖ ਵੀ ਤਾਂ ਕਰਮ ਕਾਂਡੀ ਨੇ, ਸਵੇਰੇ ਉੱਠਦੇ ਆ ਇਹ ਵੀ ਕਰਮ ਹੈ, ਇਸ਼ਨਾਨ ਕਰਦੇ ਵੀ ਕਰਮ ਕਾਂਡ ਹੈ, ਨਿਤਨੇਮ ਕਰਨਾ, ਸੇਵਾ ਕਰਨੀ, ਕਿਤਨੇ ਪ੍ਰਕਾਰ ਦੇ ਕਰਮ, ਇਹ ਵੀ ਤਾਂ ਕਰਮ ਕਾਂਡ ਨੇ। ਹੁਣ ਜੇ ਕਹੀਏ ਵੀ ਇਕੱਲੇ ਕਰਮ ਕਾਂਡ ਦੁਆਰਾ ਹੀ ਮੁਕਤੀ ਹੋ ਜਾਏਗੀ, ਨਾਮ ਜਪੀਏ ਨਾ ਸਵੇਰੇ ਉੱਠ ਕੇ ਇਸ਼ਨਾਨ ਕਰ ਲਈਏ ਕਰਮ ਕਰ ਲਿਆ, ਤੇ ਬਾਣੀ ਨਾ ਪੜੀਏ ਭਜਨ ਨਾ ਕਰੀਏ ਤੇ ਇਕੱਲੇ ਇਸ਼ਨਾਨ ਨਾਲ ਗੱਲ ਬਣ ਜਾਏਗੀ, ਮੁਕਤ ਹੋ ਜਾਏਗਾ। ਕਰਮ ਕਰਦਿਆਂ निष्काम विरती होनी चाहिदी है, फिर जाके परमेश्वर दे स्वरूप की प्राप्ति होंदी है। सेवा करत होए निहकामी तिसको होत प्राप्त स्वामी। महाराज भगवान कृष्ण जी कहिंदे आ गीता विच अर्जन, अर्जन कर्म करके मैनू समर्पित करदा चल ते फल दी इच्छा ना रखी। इहदा मतलब है वी निष्काम कर्म करे। सतगुरु जी की बाणी भी यह कहिंदी है सेवा करत होए निहकामी तिसको होत प्राप्त स्वामी। निहकर्म हो जाना, निष्काम हो जाना। हां जी,
अंते करण बिमल अभिराम।
हुण जिहड़ा कर्म कांड करन वाला जदों नाम जपदा ते ओ निष्काम हो जांदा, ते जदों निष्काम होके कर्म करदा ते निष्काम कर्म द्वारा हिरदे दी शुद्धि हुंदी है, अंतस्करण शुद्ध हुंदा है।
बौर ज्ञान की प्राप्त करे।
जदों अंतस्करण शुद्ध हुंदा है फिर शुद्ध अंतस्करण दे विच ज्ञान दी उत्पत्ति हुंदी, जदों तत् ज्ञान कहिंदे आ। फिर वह तत् ज्ञान जिन्हों विवेक बुद्धि कहने, विवेक बुद्धि तत्व ज्ञान फिर हिरदे च उजागर हुंदा जदों अंतस्करण शुद्ध होवे।
शकत विशाल नाम प्रभ तरे।
इस करके कर्म कांड वाले नू भी नाम नहीं मुक्त करना, नाम द्वारा निष्काम हो जाएगा, कामनावां खत्म होणगियां, ते कर्म करदा जाए ते अंतस्करण शुद्ध होवेगा, नाम जपी जाए, कर्म करी जाए निष्काम होके। अंतस्करण जदों शुद्ध होवेगा उस वेले शुद्ध अंतस्करण विच आत्मा दा ज्ञान प्रगट होवेगा। इस करके नाम दे विच महाराज जी कहिंदे बड़ी वड्डी शक्ति है। शक्त विशाल नाम प्रभ धरै। परमेश्वर दे नाम दे विच बड़ी वड्डी ताकत है। अकाल पुरख दे नाम दे विच बहुत वड्डी शक्ति है, वो शक्ति वर्णन नहीं हो सकती।
ताते तुमो वाहे गुरु नाम।
इस करके भाई शक्तू जी, भाई निहालू जी, तुसी इस करके सच्चे नाम दा जाप जपना। ताते तुमो वाहे गुरु नाम, जेड़ा वाहे गुरु, वाहे गुरु दा अमृत नाम है।
सिमरन करो लो सुख ताम।
इस वाहे गुरु गुरमंत्र दा तुसी सिमरन करो, ते जिवें जिवें सिमरन करोगे तुहानू सुख स्वरूप आत्मा दे स्वरूप दी प्राप्ति होवेगी। इस करके तुसी नाम दी कमाई करनी है, नाम दी साधना करनी है।
सुन तिन गुर ते नाम संभारा।
सतगुरु जी दे वचन सुन के ना सिखा ने नाम दी संभाल कीती, उसे दिन तो नाम दी साधना विच जुड़ गए।
अंत परम पद लियो सुखारा।
अंत नू दोना ही गुरसिखा ने महान परम पद भी गुरु साहब जी दी कृपा नाल प्राप्त कर ली।
एक गड़ियल अर मथुरा दास।
खालसा जी इसे तरह महाराज जी दे चरणा च भी सिख आ। एक सिख दा नाम है भाई गड़ियल, ते दूजे सिख दा नाम है भाई मथुरा दास।
आए दरस कीनो गुर पास।
इन्हां दोनों गुरसिखा ने आके पंजवे पातशाह जी दे दर्शन कीते।
टोवें पूट किरत ए तरे।
इन्हां पंडा ढोंदे है, भार बरदारी दा काम करदे, जिवें भार बरदारी दे काम हुंदे है, तो ये भार बरदारी दा काम करदे सन, किरत करदे सन।
गुर सिखी को धारण करे।
और इन्हां ने गुरु साहब दे चरणा च आके गुरु की सिखी धारण कीती है।
सुत बनता जुत सिखन सेवे।
अपने घर वाली पुत्रा धीआं दे समेत भाई गड़ियल ते भाई मथुरा दास जी आउंदे जांदे गुरसिखां दी सेवा टहल करदे ने, सिखां दी सेवा कमाउंदे ने।
जथा शकत भोजन पट देवे।
और जथा शकत बड़े प्रेम सहित आए गए गुरसिख जेड़े लोड़वंद हुंदे उहनां नूं भोजन छकाउणा, जे किसे नूं वस्त्र दी लोड़ तां उहनूं वस्त्रां दी सेवा टहल करदे ने।
निज कुटुंब सिओ किओ बनाई।
इन्हां ने अपने कुटुंब नूं अपने परिवार नूं बकायदा खास करके ए गल कही हुई है परिवार दे जिया नूं,
हम पीछे जे को सिख आई।
ऐसा ना होवे भी जदों असी घर होईए उदों ही सेवा करनी सिखां दी। इन्हां ने कहा होया दोनां ने घर वालियां नूं परिवार नूं भी, जे साडे पिछों कोई संगत आ जाए, गुरु का सिख आ जावे, ते साडे पिछों भी उहदी सेवा टहल करनी है।
जिमाम सेवे तिम तुम सेवो
जिवें असी सेवा करदे अपने बच्चिआं नूं परिवार नूं कहा होया पुत्रां धीआं नूं भी जे असी ना भी होईए घरे ते आउंदे जांदे गुरसिखां नूं भोजन छकाण दी सेवा टहल तुसी करनी है
भोजन बसन देख कर देवो
इन्हां ने घर बस्तर रखे हुए ने भोजन दा प्रबंध कीता होया जे कोई लोड़वंद आउंदा ते उहनूं बस्तर देणे ने जे कोई भुखा तां उहनूं भोजन छकाउणा है
तब सिखन गन गुर के पास
उस वेले ए सिख महाराज जी दी शरण चल के आए
दोनों को किए सुजस प्रकाश
होर भी संगत आई उन्हां ने भाई गड़ियल ते भाई मथुरा दास जी दी बड़ी सोभा गुरु अर्जन साहब नूं सुनाई कि महाराज भाई गड़ियल जी और भाई मथुरा दास जी बहुत सेवा करदे संगत दी ओह गुरसिखां दी बहुत टहल कमाउंदे हन बड़े गुरमुख सिख हन एदा इन्हां दोनों गुरसिखां दी उपमा महाराज जी नूं सुनाई
सेवा के रंग में ए राते
संगत ने आके दस्या महाराज भाई मथुरा दास जी और भाई गड़ियल जी हर वेले सेवा दे रंग च रंगे रहिंदे हन बहुत सेवा टहल कर दे कमाउंदे हन
तुम सम लखे जो सिख घर जाते
महाराज जेडे कोई सिख इन्हां दे घर आउंदे आ चल के उन्हां नूं तुहाडा रूप जान के सेवा कर दे आखो सतनाम
श्री वाहे
सेवा दा इह तरीका है कि जदों गुरसिख आवण घर च ते उन्हां नूं गुरु रूप जान के सेवा करनी महाराज इह दोवें सिखां दी इह खासियत है भी जदों इन्हां दे घर सिख आउंदे ने ए तुहाडा रूप जान के उन्हां सिखां दी सेवा करदे हन
सुनबो खुशी कीन तिस काल
सुन के महाराज पंजवें पातशाह बड़े प्रसन्न होए भाई मथुरा दास जी ते भाई गड़ियल जी ते बहुत खुशी कीती
जन्म मरण तज भए निहाल
इन्हां नूं जन्म मरण तो रहत कर दिता सतगुरां ने आवागौन तो मुक्त कर दिता
सकल शक्त जुत तत छिन पए
एदां गुरु खालसा जी सर्व शक्तियां दे सहत हो गए उसे वेले सिख दोनां नूं गुरु साहब जी ने शक्ति प्रदान कर दित्ती
अंत परम पद सो मिल गए
और अंत नूं दोवें गुरसिख परम पदवी नूं प्राप्त हो गए
गंगा सैगल जोदा महा
इसे तरह खालसा जी एक होर गुरसिख महाराज जी दे चरणा च आया इस गुरसिख दा नाम है भाई गंगा सैगल सहगल इन्हां दा गोत है नाम इन्हां दा भाई गंगा है
आयो श्री अर्जन जी जहां
भाई गंगा सहगल जी धन गुरु अर्जन देव साहब जी दे चरणा च आए चल के
बंदन कर बैठे हो जब पास
बड़े अदब सत्कार नाल गुरु चरणा च इन्हां ने वंदना कीती मथा टेकिया
श्री मुक्ते तब कीन प्रकाश
धन गुरु अर्जन देव साहब जी महाराज जी बोले कहन लगे भाई गंगा सहगल जी नूं
तुम मले चके चाकर अहो
ए किते माड़े बंदे दी नौकरी करदा सी है योधा सी पर किसे मलेच कोल नौकरी करदा सी ओ बंदा सही नहीं सी महाराज जी कहन लगे भाई गंगा सहगल जी तुसी सूरमे हो शस्त्रधारी योधे हो ते एक मलेश दी तुसी जाके नौकरी कर दे हो
ए कुछ भली बात ने लहो
ए गल चंगी थोड़ी है भी एहो जा तुहाडे वर्गा योधा सिख होवे ते एक मलेश दे कोल जाके नौकरी करे ओ मलेश जेड़ा लोकां नूं तंग करदा आम लोकां नूं परेशान करदा तुसी ओदे कोल जाके नौकरी कर दे ओ तुहानू सोभदा नहीं
जे तुमको जीव का नाई
महाराज जी कहंदे जे तू आखे भी तेरी जीव का केवल योधा बन के छिपाई है ते तेरी नौकरी है भी नौकरी करके तू अपनी रोजी रोटी दा प्रबंध करदा जे तू ए गल आखे
रहिए श्री हर गोविंद पाई
महाराज जी कहंदे जे तू सूरमा बन के सेवा करनी है नौकरी करनी है ते फिर एदा कर साडे साहिबजादे गुरु हरगोबिंद साहब कोल रहना शुरू कर दे महाराज जी ने जिहड़ी फौज दी भर्ती सी ना छेवें पातशाह दे समय ओह गुरु अर्जन देव साहब ने प्रारंभ कर दित्ती सी सतगुरु जाणदे सन भी आउण वाले समय च जंग युद्ध दी मर्यादा शुरू करनी पैणी है ओहदे बिना गल नहीं बननी तो सतगुरु जी कहंदे भी जे तू इही नौकरी करनी ओह मलेश दी क्यों करदा इन्हें महाराज जी ए नहीं ए भी फिर ओहदे प्रबंध भी कीता ਇਹ ਨੀ ਵੀ ਉਹਦੀ ਨੌਕਰੀ ਛੱਡ ਦੇ ਤੇ ਮੁੜ ਕੇ ਬੱਚੇ ਭੁੱਖੇ ਮਰਨ। ਮਹਾਰਾਜ ਜੀ ਕਹਿੰਦੇ ਤੁਸੀਂ ਇੱਥੇ ਆ ਜਾਓ ਗੁਰੂ ਘਰ, ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਆ ਕੇ ਭਰਤੀ ਹੋ ਜਾਓ, ਇਹਨਾਂ ਦੀ ਫੌਜ ਵਿੱਚ ਸ਼ਾਮਿਲ ਹੋ ਜਾਓ, ਜਿਹੜਾ ਰੋਜ਼ੀਨਾ ਤੁਹਾਨੂੰ ਉੱਥੇ ਮਿਲਦਾ ਇੱਥੇ ਮਿਲੀ ਜਾਏਗਾ।
ਹੋਏ ਸਗਰੇ ਪਰਿਵਾਰ ਗੁਜ਼ਾਰਾ,
ਤੁਹਾਡਾ ਤੇ ਤੁਹਾਡੇ ਸਾਰੇ ਪਰਿਵਾਰ ਦਾ ਵਧੀਆ ਗੁਜ਼ਾਰਾ ਗੁਰੂ ਘਰੋਂ ਹੀ ਚੱਲੀ ਜਾਏਗਾ।
ਪਰ ਸਿਮਰੋ ਸਤਨਾਮ ਸੰਭਾਰਾ,
ਨਾਲੇ ਗੁਰੂ ਘਰ ਦੀ ਚਾਕਰੀ ਮਿਲੇਗੀ, ਦੂਜਾ ਇੱਥੇ ਤੁਹਾਨੂੰ ਆਪਣੇ ਰੋਜ਼ਗਾਰ ਵਾਸਤੇ ਮਾਇਆ ਵੀ ਮਿਲੀ ਜਾਏਗੀ, ਨਾਲੇ ਭਜਨ ਕਰੋਗੇ, ਨਾਮ ਜਪੋਗੇ ਤੇ ਤੁਹਾਨੂੰ ਜੀਵਨ ਮੁਕਤ ਅਵਸਥਾ ਭਾਈ ਗੰਗਾ ਸਹਿਗਲ ਜੀ ਪ੍ਰਾਪਤ ਹੋਵੇਗੀ।
ਦੁਨੀਆ ਕੇ ਕਾਰਜ ਪੂਰੇ,
ਦੁਨਿਆਵੀ ਕਾਰਜ ਵੀ ਤੁਹਾਡੇ ਪੂਰੇ ਹੋ ਜਾਣਗੇ ਜਦੋਂ ਗੁਰੂ ਘਰੋਂ ਮਾਇਆ ਦਾ ਗੱਫਾ ਮਿਲ ਜਾਏਗਾ, ਦੁਨੀਆਂ ਦੇ ਕੰਮ ਵੀ ਬਣ ਗਏ, ਪਰ ਨਾਲ ਤੁਹਾਡਾ ਪਰਲੋਕ ਵੀ ਸਵਰਨ ਹੈ। ਗੁਰੂ ਘਰ ਚ ਕੀਤੀ ਨੌਕਰੀ ਦਾ ਚਾਕਰੀ ਦਾ ਤੁਹਾਨੂੰ ਦੋਹਰਾ ਫਲ ਮਿਲਣਾ, ਜਿੱਥੇ ਇਸ ਲੋਕ ਦੇ ਕਾਰਜ ਸਵਰਨੇ ਨੇ ਉੱਥੇ ਅੱਗੇ ਤੁਹਾਡਾ ਪਰਲੋਕ ਵੀ ਸਵਰ ਜਾਣਾ। ਹਾਂਜੀ,
ਦੀਨ ਵਿਖੇ ਉਜਲ ਮੁਖ ਰੂਰੇ,
ਔਰ ਤੁਹਾਡਾ ਦੀਨ ਵਿੱਚ ਮੁਖ ਉਜਵਲ ਹੋਵੇਗਾ, ਕਾਲ ਪੁਰਖ ਦੀ ਦਰਗਾਹ ਚ ਜਾਓਗੇ ਤੇ ਉਜਲੇ ਮੁਖ ਦੇ ਨਾਲ ਜਾਓਗੇ।
ਸੁਨ ਗੰਗਾ ਸਹਿਗਲ ਹਰ ਖਾਇਓ,
ਮਹਾਰਾਜ ਜੀ ਦੇ ਬਚਨ ਭਾਈ ਗੰਗਾ ਸਹਿਗਲ ਜੀ ਦੇ ਸੁਣੇ ਬੜੇ ਖੁਸ਼ ਹੋਏ, ਆਖਿਆ ਮਹਾਰਾਜ ਸਤ ਬਚਨ, ਜੇ ਮੈਨੂੰ ਛੇਵੇਂ ਪਾਤਸ਼ਾਹ ਦੀ ਚਾਕਰੀ ਮਿਲੇ ਤੇ ਹੋਰ ਕੀ ਚਾਹੀਦਾ, ਜਿਨ੍ਹਾਂ ਦੀ ਚਾਕਰੀ ਕੀਤੇ ਆ ਮੇਰਾ ਲੋਕ ਵੀ ਸਵਰਨਾ ਤੇ ਮੇਰਾ ਪਰਲੋਕ ਵੀ ਸੁਹੇਲਾ ਹੋਣਾ, ਮਹਾਰਾਜ ਮੇਰੇ ਤਾਂ ਦੋਵੇਂ ਹੱਥਾਂ ਚ ਲੱਡੂ ਨੇ, ਮੈਂ ਕਿਵੇਂ ਛੱਡਾਂ। ਸਤ ਬਚਨ ਮਹਾਰਾਜ, ਮੈਂ ਮਹਾਰਾਜ ਜੀ ਦੀ ਸੇਵਾ ਚ ਹੀ ਰਹਾਂਗਾ।
ਦੋ ਲੋਕ ਮੈਂ ਗੁਰੇ ਅਪਣਾਇਓ,
ਦੋਵਾਂ ਜਹਾਨਾਂ ਵਿੱਚ ਸਤਿਗੁਰੂ ਜੀ ਜੇ ਮੇਰੇ ਅੰਗੀਕਾਰ ਹੋਣਗੇ, ਮੇਰੇ ਸਹਾਈ ਹੋਣਗੇ, ਮਹਾਰਾਜ ਮੈਨੂੰ ਫਿਰ ਹੋਰ ਕੀ ਚਾਹੀਦਾ, ਮੇਰੇ ਤਾਂ ਦੋਵੇਂ ਜਹਾਨ ਗੁਰੂ ਘਰ ਵਿੱਚ ਸੇਵਾ ਕਰਦਿਆਂ ਸਬਰ ਰਹੇ ਨੇ।
ਇਸ ਤੇ ਅਪਰ ਨਯਾਚੀ ਬਾਤ,
ਇਹਦੇ ਤੋਂ ਵਧੀਆ ਭਲਾ ਮੇਰੇ ਲਈ ਹੋਰ ਕੀ ਹੋ ਸਕਦਾ, ਇਹਦੇ ਤੋਂ ਚੰਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ ਮੇਰੇ ਲਈ।
ਰਹਿਤ ਪਿਓ ਸੂਰਾ ਬਖਿਆਤ,
ਭਾਈ ਗੰਗਾ ਸਹਿਗਲ ਜੀ ਗੁਰੂ ਘਰ ਚ ਹੀ ਰਹਿ ਗਏ, ਬਾਅਦ ਵਿੱਚ ਕਥਾ ਆਵੇਗੀ ਅੱਗੇ। ਜਦੋਂ ਛੇਵੇਂ ਪਾਤਸ਼ਾਹ ਨੇ ਜੰਗ ਯੁੱਧ ਲੜੇ ਹੈ, ਉਹਨਾਂ ਜੰਗਾ ਯੁੱਧਾਂ ਚ ਬੜੀ ਸੂਰਮਤਾਈ ਇਹਨਾਂ ਨੇ ਵਿਖਾਈ, ਤੋ ਬੜੇ ਸੂਰਮੇ ਬਣ ਕੇ ਜਗਤ ਵਿੱਚ ਪ੍ਰਗਟ ਹੋਏ।
ਜਬ ਰਣ ਰਚ ਸ਼੍ਰੀ ਹਰਗੋਬਿੰਦ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਦੇ ਅਖਾੜੇ ਰਚੇ,
ਅਤੇ ਤੁਰਕ ਬੋ ਬਲੀ ਬਿਲੰਦ,
ਕਲੇਸ਼ਾਂ ਨੂੰ ਜਰਵਾਣਿਆਂ ਨੂੰ ਰਣ ਭੂਮੀ ਚ ਸਤਿਗੁਰੂ ਜੀ ਨੇ ਮਾਰਿਆ,
ਨਹੀਂ ਪੀਟ ਰਿਪ ਕੋ ਦਿਖਰਾਈ,
ਉਸ ਜੰਗਾਂ ਦੇ ਵਿੱਚ ਭਾਈ ਗੰਗਾ ਸਹਿਗਲ ਜੀ ਸ਼ਮੂਲੀਅਤ ਕਰਦੇ ਰਹੇ, ਇਹੋ ਜਿਹੇ ਯੋਧੇ ਬਣ ਕੇ ਲੜੇ ਕਿ ਰਣ ਭੂਮੀ ਚ ਕਦੇ ਇਹਨਾਂ ਨੇ ਪਿੱਠ ਨਹੀਂ ਵਿਖਾਈ। ਪੰਜਵੇਂ ਪਾਤਸ਼ਾਹ ਦੀ ਭਰਤੀ ਸੀਗੇ ਬਾਬਾ ਬਿਧੀ ਚੰਦ ਸਾਹਿਬ, ਭਾਈ ਜੇਠਾ ਜੀ ਵਰਗੇ ਯੋਧੇ, ਭਾਈ ਮਥੁਰਾ ਜੀ ਵਰਗੇ ਯੋਧੇ, ਇਹ ਗੁਰੂ ਅਰਜਨ ਦੇਵ ਸਾਹਿਬ ਦੇ ਸਮੇਂ ਭਰਤੀ ਹੋ ਗਏ ਸਨ, ਤੇ ਬੜੇ ਸੂਰਮੇ ਹੋ ਕੇ ਬਹਾਦਰੀ ਨਾਲ ਇਹ ਰਣ ਭੂਮੀ ਚ ਲੜੇ ਨੇ, ਕਦੇ ਰਣ ਭੂਮੀ ਚ ਇਹਨਾਂ ਨੇ ਪਿੱਠ ਨਹੀਂ ਵਿਖਾਈ।
ਇਮ ਕਰਤੇ ਨੇ ਸ਼ੁਭ ਗਤ ਪਾਈ,
ਇਦਾਂ ਕਰਦਿਆਂ ਭਾਈ ਗੰਗਾ ਸਹਿਗਲ ਜੀ ਨੂੰ ਸ਼ੁਭ ਗਤੀ, ਪਰਮ ਗਤੀ, ਵੀਰ ਗਤੀ ਪ੍ਰਾਪਤ ਹੋਈ।
ਅਪਰ ਅਨੇਕ ਸੂਰਮੇ ਆਏ,
ਇਦਾਂ ਹੋਰ ਵੀ ਕਈ ਸੂਰਮੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਸਮੇਂ ਗੁਰੂ ਘਰ ਵਿੱਚ ਆ ਕੇ ਭਰਤੀ ਹੋਏ।
ਇੱਕ ਗੰਗੇ ਕੋ ਮੋਦ ਬਡਾਏ,
ਜਦੋਂ ਭਾਈ ਗੰਗਾ ਸਹਿਗਲ ਨੂੰ ਵੇਖਦੇ ਵੀ ਮਹਾਰਾਜ ਜੀ ਦੇ ਘਰ ਚ ਸੂਰਮਿਆਂ ਦੀ ਵੀ ਭਰਤੀ ਸ਼ੁਰੂ ਹੋ ਗਈ, ਯੋਧੇ ਵੀ ਆ ਕੇ ਸਿਪਾਹੀ ਵੀ ਭਰਤੀ ਹੁੰਦੇ ਆ, ਤੋ ਭਾਈ ਗੰਗਾ ਸਹਿਗਲ ਜੀ ਨੂੰ ਵੇਖ ਕੇ ਹੋਰ ਵੀ ਕਈ ਸੂਰਮੇ ਬੜੀ ਖੁਸ਼ੀ ਖੁਸ਼ੀ ਚੱਲ ਕੇ ਆਏ।
ਦੋਹਰਾ ਬੁੱਤੋ ਤਪਾ ਹਰ ਬੰਸ ਇੱਕ, ਸੇਵ ਕਰੇ ਧਰਮਸ਼ਾਲੇ।
ਇਸੇ ਤਰ੍ਹਾਂ ਖਾਲਸਾ ਜੀ ਇੱਕ ਤਪਾ ਮੁਰਾਰੀ ਜੀ ਹਰਬੰਸ ਜੀ ਮਹਾਰਾਜ ਜੀ ਦੇ ਘਰ ਦੇ ਸੇਵਕ ਹੋਏ ਨੇ, ਜਿਹੜੇ ਧਰਮਸ਼ਾਲਾਵਾਂ ਵਿੱਚ ਗੁਰੂ ਘਰ ਵਿੱਚ ਸੇਵਾ ਟਹਿਲ ਕਰਦੇ ਭਾਈ ਤਪਾ ਹਰਬੰਸ ਜੀ।
ਥਕਤ ਜੋ ਸਿੱਖ ਤਿਸ ਕੇ ਚਰਨ, ਧੋਏ ਤਪਤ ਜਲ ਨਾਲ।
ਭਾਈ ਤਪਾ ਹਰਬੰਸ ਜੀ ਇੰਨੀ ਸੇਵਾ ਕਰਦੇ ਗੁਰੂ ਘਰ ਚ ਕਿ ਜਿਹੜੀ ਸੰਗਤ ਚੱਲ ਕੇ ਆਉਂਦੀ, ਕੋਈ ਥੱਕਿਆ ਟੁੱਟਿਆ ਆਉਂਦਾ, ਉਹਦੇ ਲਈ ਪਾਣੀ ਗਰਮ ਕਰਦੇ, ਪਾਣੀ ਗਰਮ ਕਰਕੇ ਉਹਨਾਂ ਦੇ ਚਰਨ ਧੋਂਦੇ, ਕਿਉਂਕਿ ਥਕੇਵਾਂ ਜਦੋਂ ਗਰਮ ਪਾਣੀ ਦੀ ਟਕੋਰ ਹੁੰਦੀ, ਚਰਨ ਪੈਦਲ ਤੁਰਦੇ ਸੀ ਖਾਲਸਾ ਜੀ ਉਹਨਾਂ ਵੇਲਿਆਂ, ਦੂਰੋਂ ਦੂਰੋਂ ਸੰਗਤ ਆਉਂਦੀ ਸੀ ਤੇ ਚਲਦਿਆਂ ਚਲਦਿਆਂ ਪੈਰ ਸੁੱਜ ਜਾਂਦੇ ਸਨ, ਹੁਣ ਤਾਂ ਸਾਡੇ ਕੋਲ ਕਈ ਤਰ੍ਹਾਂ ਦੇ ਸਾਧਨ ਨੇ, ਫਿਰ ਵੀ ਕਈ ਪਿਆਰੇ ਐਸੇ ਨੇ ਗੁਰੂ ਘਰ ਆਉਣ ਤੋਂ ਫਿਰ ਵੀ ਆਲਸ ਕਰੀ ਜਾਂਦੇ, ਤੇ ਫਿਰ ਨੇੜੇ ਵੀ ਹੋਵੇ ਗੁਰੂ ਘਰ ਫਿਰ ਵੀ ਆਲਸ ਕਰੀ ਜਾਂਦੇ। ਪੁਰਾਤਨ ਸਮੇਂ ਬੜੀ ਬੜੀ ਦੂਰੋਂ ਗੁਰਸਿੱਖ ਚੱਲ ਕੇ ਆਉਂਦੇ, ਪੈਦਲ ਆਉਂਦੇ, ਚੱਲ ਪੈਰ ਸੁੱਜ ਜਾਂਦੇ ਸੀ। ਤੇ ਭਾਈ ਤਪਾ ਜੀ ਵਰਗੇ ਬਹੁਤ ਸਾਰੇ ਗੁਰਸਿੱਖ, ਭਾਈ ਹਰਬੰਸ ਜੀ ਵਰਗੇ, ਇਹਨਾਂ ਨੇ ਪਾਣੀ ਤੱਤਾ ਕਰਨਾ, ਗਰਮ ਕਰਕੇ ਉਹਨਾਂ ਸਿੱਖਾਂ ਦੇ ਪੈਰ ਧੋਣੇ, ਉਹਨਾਂ ਦੇ ਚਰਨ ਧੋਣੇ, ਵੀ ਉਹਨਾਂ ਦੇ ਚਰਨਾਂ ਦਾ ਥਕੇਵਾ ਲੈ ਜੇ ਸੋਜਾ ਉਤਰ ਜਾਏ।
ਚੋ ਭਾਈ ਦੇਖ ਛੁਦਤ ਪੂਜਨ ਅਚਵਾਵੇ।
ਜਿਹੜੇ ਨਗਰ ਚ ਭਾਈ ਤਪਾ ਹਰਬੰਸ ਜੀ ਰਹਿੰਦੇ ਨੇ, ਉਸ ਗੁਰੂ ਘਰ ਵਿਚ ਸੇਵਾ ਕਰਦੇ ਨੇ, ਗਰਮ ਜਲ ਕਰਕੇ ਇਸ਼ਨਾਨ ਕਰਾਉਂਦੇ, ਸਿੱਖਾਂ ਨੂੰ ਚਰਨ ਧੋਂਦੇ, ਫਿਰ ਭੋਜਨ ਦਾ ਪ੍ਰਬੰਧ ਕਰਦੇ, ਲੰਗਰਾਂ ਚ ਸੇਵਾ ਕਰਕੇ ਲੰਗਰ ਛਕਾਉਂਦੇ।
ਨਿਸਾ ਸੁਪਤ ਕੇ ਪਾਏ ਦਬਾਵੇ।
ਇੱਥੇ ਬਸ ਨਹੀਂ, ਜਦੋਂ ਗੁਰਸਿੱਖਾਂ ਨੇ ਲੇਟਣਾ ਨਾ ਸ਼ਾਮ ਨੂੰ ਧਰਮਸ਼ਾਲਾਵਾਂ ਚ ਗੁਰੂ ਘਰ ਚ, ਤੇ ਲੇਟੇ ਹੋਏ ਸਿੱਖਾਂ ਦੇ ਜਾ ਕੇ ਫਿਰ ਚਰਨਾਂ ਦੀ ਮੁੱਠੀ ਚਾਪੀ ਕਰਨੀ। ਬੜਾ ਵੱਡਾ ਪੁੰਨ ਹੈ, ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਬਾਣੀ ਚ ਲਿਖਿਆ, ਕਹਿੰਦੇ ਤੁਸੀਂ 100 ਅਸਲ ਮੇਦ ਯੱਗ ਕਰ ਲੋ ਤੇ ਜਿੰਨਾ ਫਲ ਪ੍ਰਾਪਤ ਹੁੰਦਾ ਨਾ ਓਨਾ ਫਲ ਇੱਕ ਗੁਰੂ ਕੇ ਸਿੱਖ ਦੇ ਚਰਨ ਘੁੱਟ ਕੇ ਪ੍ਰਾਪਤ ਹੋ ਜਾਂਦਾ ਹੈ, ਉਹਦੀ ਮੁੱਠੀ ਚਾਪੀ ਕਰਨੀ। ਅੱਜ ਕੱਲ ਤਾਂ ਹਰ ਗੱਲ ਤੇ ਕਿੰਤੂ ਕੋਈ ਨਾ ਕੋਈ ਕਰੀ ਜਾਂਦਾ, ਵੇਖੋ ਜੀ ਇਹਦਾ ਪੈਰ ਘਟਾ ਰਹੇ ਨੇ, ਫਲਾਣਾ ਕਰ ਰਹੇ ਨੇ। ਦੱਸੋ ਇਹ ਕਿੱਥੇ ਵਿਧੀ ਵਿਧਾਨ ਹੈ ਵੀ ਗੁਰਸਿੱਖ ਗੁਰਸਿੱਖਾਂ ਦੀ ਸੇਵਾ ਨਾ ਕਰਨ? ਠੀਕ ਹੈ ਗੁਰੂ ਹਜ਼ੂਰੀ ਵਿੱਚ ਨਹੀਂ, ਪਰ ਪਾਸੇ ਜਿੱਥੇ ਗੁਰਸਿੱਖ ਬਿਰਾਜਦੇ ਆ, ਬਹੁਤਾ ਹੇਮਕੁੰਡ ਸਾਹਿਬ ਸੰਗਤਾਂ ਜਾਂਦੀਆਂ, ਆ ਯਾਤਰਾ ਸ਼ੁਰੂ ਮੇਰੇ ਖਿਆਲ ਹੋ ਗਈ ਹੈ, ਉੱਥੇ ਜਦੋਂ ਚੜ੍ਹਦੇ ਆ ਚੜ੍ਹਾਈ, ਬਹੁਤ ਸਾਰੇ ਗੁਰਸਿੱਖ ਉੱਥੇ ਮਾਲਿਸ਼ ਦੀ ਸੇਵਾ ਕਰਦੇ ਸੀ, ਸੰਗਤ ਜਿਹੜੀ ਚੱਲ ਕੇ ਆਉਂਦੀ ਉਹਨਾਂ ਦੇ ਚਰਨਾਂ ਦੀ ਮਾਲਿਸ਼ ਕਰਦੇ। ਸੇਵਾ ਸਾਡੇ ਅੰਦਰ ਇੱਕ ਦੂਜੇ ਪ੍ਰਤੀ ਪ੍ਰੇਮ ਭਾਵ ਪੈਦਾ ਕਰਦੀ। ਤੇ ਭਾਈ ਹਰਬੰਸ ਜੀ ਜਦੋਂ ਗੁਰਸਿੱਖ ਰਾਤ ਨੂੰ ਬਿਰਾਜਦੇ ਨੇ ਨਾ, ਫਿਰ ਉਹਨਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਦੇ ਹਨ।
ਸੀਤ ਕਾਲ ਪੂਰੇ ਤਬ ਦੇਤ।
ਸਰਦੀ ਦਾ ਮੌਸਮ ਹੁੰਦਾ ਤੇ ਵਧੀਆ ਕੰਬਲ ਸਾਫ, ਇਹ ਨੀ ਇਹੋ ਜਿਹੇ ਕੰਬਲ ਜਿਹਨਾਂ ਚ ਖਟਮਲ ਪਏ ਹੋਣ, ਜਿਨ੍ਹਾਂ ਨੂੰ ਉੱਤੇ ਲੈਂਦਿਆਂ ਵੀ ਬੁਸ਼ਕ ਆਉਂਦੀ ਹੋਵੇ, ਚੰਗਾ ਭਲਾ ਬੰਦਾ ਬਿਮਾਰ ਹੋ ਜਾਏ, ਏਦਾਂ ਦੇ ਕੰਬਲ ਨਹੀਂ, ਵਧੀਆ ਸਾਫ਼ ਸੁਥਰੇ ਕੰਬਲ, ਸਫਾਈ ਵਾਲੇ। ਜਿਹੜੇ ਸਿੱਖ ਉਹਨਾਂ ਕੰਬਲਾਂ ਚ ਪੈਂਦੇ ਉਹ ਵੀ ਵੇਖਦੇ, ਇਹ ਗੁਰੂ ਘਰ ਦੇ ਕੰਬਲ ਹੈ, ਇਹਨਾਂ ਨੂੰ ਸਾਫ਼ ਸੁਥਰਾ ਰੱਖੀਏ, ਗੰਦ ਨਾ ਪਾ ਕੇ ਜਾਈਏ। ਉਹ ਦੋਵਾਂ ਪਾਸੇ ਭਾਵਨਾ ਸੀ, ਹੁਣ ਨਾ ਲੈਣ ਵਾਲਿਆਂ ਤੇ ਭਾਵਨਾ, ਨਾ ਦੇਣ ਵਾਲਿਆਂ ਨੂੰ ਭਾਵਨਾ। ਦੇਣ ਵਾਲਿਆਂ ਨੂੰ ਇਸ ਕਰਕੇ ਨਹੀਂ ਹੈ ਵੀ ਇਹਨਾਂ ਨੂੰ ਜਿਹੋ ਜਿਹੇ ਮਰਜ਼ੀ ਦੇ ਲਓ, ਇਹਨਾਂ ਨੇ ਉੱਤੇ ਬਹਿ ਕੇ ਰੋਟੀ ਖਾਣੀ ਹੈ, ਖਰਾਬ ਹੀ ਕਰਨੇ, ਸਬਜ਼ੀ ਲਵੇਟਣੀ ਹੈ, ਤੋ ਏਦਾਂ ਦਾ ਵਰਤਾਰਾ ਦੋਹੀ ਪਾਸੇ ਬਣ ਗਿਆ। ਤੋ ਭਾਈ ਹਰਬੰਸ ਤਪਾ ਜੀ ਜਦੋਂ ਸਰਦੀ ਹੁੰਦੀ ਹੈ ਉਦੋਂ ਸਿੱਖਾਂ ਨੂੰ ਕੰਬਲਾਂ ਦੀ ਸੇਵਾ ਕਰਦੇ ਨੇ।
ਧਰਮਸਾਲ ਲੇਪਨ ਕਰ ਲੇਤ।
ਧਰਮਸ਼ਾਲਾਵਾਂ ਕੱਚੀਆਂ ਹੁੰਦੀਆਂ ਸੀ ਖਾਲਸਾ ਜੀ ਉਹਨਾਂ ਸਮਿਆਂ ਚ, ਗੁਰੂ ਘਰ ਕੱਚੇ ਸਨ, ਤੇ ਕੱਚੇ ਗੁਰੂ ਘਰਾਂ ਦੇ ਵਿੱਚ ਲਿਪ ਕੀਤਾ ਜਾਂਦਾ, ਪੋਚਾ ਲਾਇਆ ਜਾਂਦਾ ਸੀ। ਪੋਚਾ ਕਾਹਦਾ? ਲੇਪਣੀ ਕਰਕੇ ਨਾ, ਫਿਰ ਪਰੋਲਾ ਕਹਿ ਦਿੰਦੇ ਆ, ਪਰੋਲਾ ਫੇਰਦੇ, ਮਿੱਟੀ ਚੀਕਣੀ ਲਿਆ ਕੇ ਨਾ, ਤੇ ਉਹ ਚੀਕਣੀ ਮਿੱਟੀ ਲਿਆ ਕੇ ਤੇ ਉਹਦਾ ਪਰੋਲਾ ਬਣਾ ਕੇ ਉਹ ਫੇਰ ਕੇ ਬੜਾ ਸੋਹਣਾ ਸਾਰੇ ਘਰਾਂ ਨੂੰ, ਪੁਰਾਣੇ ਸਮਿਆਂ ਚ ਮਾਈਆਂ ਬੀਬੀਆਂ ਆਪਣੇ ਘਰਾਂ ਨੂੰ ਸਜਾ ਕੇ ਰੱਖਦੀਆਂ ਜਦੋਂ ਕੱਚੇ ਘਰ ਹੁੰਦੇ। ਗੁਰੂ ਘਰ ਵਿੱਚ ਭਾਈ ਹਰਬੰਸ ਜੀ ਏਦਾਂ ਲੇਪਣ ਦੀ ਸੇਵਾ ਕਰਦੇ ਨੇ।
ਜਾਗੇ ਪ੍ਰਥਮ ਜੋ ਪਾਛਲ ਰਾਤੀ।
ਫਿਰ ਜਿਹੜਾ ਪਿਛਲੇ ਪੈਰ ਅੰਮ੍ਰਿਤ ਵੇਲੇ ਜਾਗਦਾ।
ਜਲ ਕਰ ਤਪਤ ਨੁਲਾਏ ਪ੍ਰਭਾਤੀ।
ਜਦੋਂ ਸਰਦੀਆਂ ਹੁੰਦੀਆਂ ਤੇ ਪਾਣੀ ਦੀ ਠਾਰੀ ਭੰਨ ਕੇ, ਕਿਉਂਕਿ ਠੰਡਾ ਪਾਣੀ ਰਾਤ ਨੂੰ ਭਰ ਕੇ ਰੱਖਿਆ ਹੁੰਦਾ ਹੋਰ ਠੰਡਾ ਹੋ ਜਾਂਦਾ, ਤਾਜੇ ਪਾਣੀ ਤਾਂ ਖੂਹ ਆਦਿ ਕਈ ਵਾਰੀ ਦੂਰ ਹੁੰਦੇ, ਭਰ ਕੇ ਗੁਰੂ ਘਰ ਲੈ ਆਉਂਦੇ, ਉਹ ਪਾਣੀ ਦੀ ਠਾਰੀ ਜੀ ਭੰਨ ਲੈਂਦੇ, ਪੂਰਾ ਤੱਤਾ ਨਹੀਂ ਕਰਦੇ, ਠਾਰੀ ਜੀ ਭੰਨ ਲੈਂਦੇ ਨਿੱਘਾ ਜਿਹਾ ਕਰਕੇ ਪਾਣੀ, ਫਿਰ ਉਹਨਾਂ ਸਿੱਖਾਂ ਨੂੰ ਅੰਮ੍ਰਿਤ ਵੇਲੇ ਭਾਈ ਹਰਬੰਸ ਜੀ ਇਸ਼ਨਾਨ ਕਰਾਉਂਦੇ।
ਪੜਤ ਰਹੀ ਪੁਨ ਸਤ ਗੁਰਬਾਣੀ
ਤੇ ਨਾਲ ਨਾਲ ਗੁਰਬਾਣੀ ਪੜ੍ਹੀ ਜਾਂਦੇ। ਜਦੋਂ ਸਿੱਖ ਇਸ਼ਨਾਨ ਕਰ ਹਟਦੇ ਫਿਰ ਭਾਈ ਹਰਬੰਸ ਜੀ ਗੁਰਬਾਣੀ ਦਾ ਜਾਪ ਕਰਦੇ।
ਇਨ ਸੇਵਾ ਕੋ ਠਾਨ ਮਾਨੀ
ਏਦਾਂ ਬੜੀ ਸੇਵਾ ਭਾਈ ਹਰਬੰਸ ਜੀ ਕਰਦੇ, ਦਿਨ ਰਾਤ ਹੀ ਸੇਵਾ ਚ ਲੱਗੇ ਰਹਿੰਦੇ ਹਨ।
ਕਵ ਗੁਰਦਾਸ ਕੀਨ ਜੋ ਬਾਣੀ
ਖਾਲਸਾ ਜੀ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਜਿਹੜੀ ਬਾਣੀ ਰਚੀ ਹੈ, 12 ਰਚੀਆਂ ਨੇ, ਕਵਿਤ ਸਵਈਏ ਰਚੇ ਹਨ।
ਇੱਕ ਦਿਨ ਪੜਤ ਹੁਤੋ ਰੁਚਠਾਨੀ,
ਇੱਕ ਦਿਨ ਭਾਈ ਸਾਹਿਬ ਜੀ ਇਹ ਬਾਣੀ ਦਾ ਪਾਠ ਕਰ ਰਹੇ ਸੀ। ਭਾਈ ਹਰਬੰਸ ਜੀ ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਹੈ ਇਹਦਾ ਪਾਠ ਕਰ ਰਹੇ ਸੀ, ਜਿਵੇਂ ਭਾਈ ਗੁਰਦਾਸ ਜੀ ਦੀਆਂ ਪੌੜੀਆਂ ਨੇ ਲਿਖੀਆਂ ਹੋਈਆਂ ਉਹ ਪੜ੍ਹ ਰਹੇ ਸਨ।
ਕਿਤਕ ਸਿੱਖ ਬੋਲੇ ਤਿਸ ਪਾਈ,
ਭਾਈ ਹਰਬੰਸ ਜੀ ਬੜੇ ਪ੍ਰੇਮ ਨਾਲ ਪੜ੍ਹ ਰਹੇ ਸੀ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕਿ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹਿਤ ਹੈ ਮਿਲ ਹੋਣ ਸੁਖਾਲੇ, ਨਿਹੁ ਕਵਲ ਜਲ ਜਾਣੀਐ ਖਿੜ ਮੂੰਹ ਵਿਖਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮੁਰੀਦਾਂ ਪਿਰਹੜੀ ਓਏ ਨਿਭੈ ਨਾਲੇ, ਪੀਰ ਮੁਰੀਦਾਂ ਪਿਰਹੜੀ ਓਏ ਨਿਭੈ ਨਾਲੇ। ਭਾਈ ਗੁਰਦਾਸ ਜੀ ਦੀਆਂ ਬਾਣੀ ਦੀਆਂ ਪੌੜੀਆਂ ਨਾ ਛੇਤੀ ਯਾਦ ਹੋ ਜਾਂਦੀਆਂ, ਸੌਖੀਆਂ ਨੇ ਪੰਜਾਬੀ ਭਾਸ਼ਾ ਚ ਗੁਰਮੁਖੀ ਚ ਉਹ ਸਰਲ ਨੇ ਹੋਣ ਕਰਕੇ ਛੇਤੀ ਚੇਤੇ ਹੋ ਜਾਂਦੀਆਂ। ਉਹ ਏਦਾਂ ਭਾਈ ਗੁਰਦਾਸ ਜੀ ਦੀ ਬਾਣੀ ਭਾਈ ਹਰਬੰਸ ਤਪਾ ਜੀ ਪੜ੍ਹ ਰਹੇ ਤੇ ਕੁਝ ਸਿੱਖ ਆ ਗਏ ਗੁਰੂ ਘਰ ਚ, ਉਹਨਾਂ ਨੇ ਜਦੋਂ ਭਾਈ ਹਰਬੰਸ ਨੂੰ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਦਿਆਂ ਸੁਣਿਆ,
ਗੁਰਬਾਣੀ ਕਿਉਂ ਪੜ੍ਹੇ ਨਾਈ,
ਉਹਨਾਂ ਨੇ ਕਿੰਤੂ ਕੀਤਾ ਭਾਈ ਹਰਬੰਸ ਤੇ, ਕਹਿੰਦੇ ਭਾਈ ਹਰਬੰਸ ਜੀ ਤੁਸੀਂ ਗੁਰਬਾਣੀ ਕਿਉਂ ਨੀ ਪੜ੍ਹਦੇ, ਤੁਸੀਂ ਗੁਰਬਾਣੀ ਦਾ ਪਾਠ ਕਿਉਂ ਨਹੀਂ ਕਰਦੇ।
ਅਪਰ ਕਵੀਨ ਕੀ ਸਿੱਖ ਨੇ ਪੜੇ,
ਜਿਹੜਾ ਸਿੱਖ ਹੈ ਹੋਰ ਕਵੀਆਂ ਦੀ ਬਾਣੀ ਨਹੀਂ ਪੜ੍ਹਦਾ, ਗੁਰੂ ਦੀ ਬਾਣੀ ਪੜ੍ਹਦਾ। ਉਹਨਾਂ ਨੇ ਕਿੰਤੂ ਕੀਤਾ, ਵੇਖੋ ਇਹ ਸਮੱਸਿਆ ਉਦੋਂ ਵੀ ਆਈ ਸੀ ਪਰ ਗੁਰੂ ਸਾਹਿਬ ਨੇ ਇਹਦਾ ਸਮਾਧਾਨ ਉਦੋਂ ਕਰ ਦਿੱਤਾ। ਅੱਜ ਵੀ ਕਈ ਨੇ ਕੱਚੇ ਪਿੱਲੇ, ਅੱਜ ਵੀ ਜਿਹੜੇ ਨੇ ਕਈ ਕੱਚੇ ਪਿੱਲੇ ਭਾਈ ਗੁਰਦਾਸ ਜੀ ਦੀ ਬਾਣੀ ਤੇ ਕਿੰਤੂ ਕਰਦੇ। ਇਹੋ ਜੇ ਬੰਦੇ ਜਿਹੜੇ ਆਪ ਨਾ ਦੇਹੇ ਚੁਰੂ ਭਰ ਪਾਨੀ ਤੇ ਨਿੰਦਾ ਜੇ ਗੰਗਾ ਯਾਨੀ, ਜਿਨ੍ਹਾਂ ਦਾ ਆਪਣਾ ਕੋਈ ਯੋਗਦਾਨ ਨਹੀਂ ਪੰਥ ਦੀ ਸੇਵਾ ਚ, ਉਹ ਬੰਦੇ ਭਾਈ ਗੁਰਦਾਸ ਜੀ ਦੀ ਬਾਣੀ ਤੇ ਅੱਜ ਕੱਲ ਕਿੰਤੂ ਕਰਦੇ ਨੇ। ਸੰਗਤ ਜੀ ਸੁਚੇਤ ਰਹੋ, ਸਨ ਲਾਈ ਜਾ ਰਹੀ ਹੈ ਸਾਡੇ ਘਰ ਨੂੰ ਵੀ ਖੋਲੀਏ ਇਹਨਾਂ ਦਾ ਜਿੰਨਾ ਖਜ਼ਾਨਾ। ਪਹਿਲਾਂ ਇਹਨਾਂ ਨੇ ਕਿੰਤੂ ਕੀਤਾ, ਸ਼ੁਰੂਆਤ ਕੀਤੀ ਮਹਾਰਾਜ ਦਸਵੇਂ ਪਾਤਸ਼ਾਹ ਦੀ ਬਾਣੀ ਤੋਂ। ਦਸਵੇਂ ਪਾਤਸ਼ਾਹ ਦੀ ਵੀ ਬਾਣੀ ਪਹਿਲਾਂ ਇਹਨਾਂ ਚਰਿੱਤਰਾਂ ਤੋਂ ਆਰੰਭ ਤੱਕ ਕੀ ਅਖੇ ਜੀ, ਇਹ ਚਰਿੱਤਰ ਲਿਖੇ ਨੇ ਗੁਰੂ ਸਾਹਿਬ ਨੇ। ਚਰਿੱਤਰਾਂ ਤੋਂ ਚੱਲਦਿਆਂ ਚੱਲਦਿਆਂ ਫਿਰ ਆ ਗਏ ਜੀ ਅਵਤਾਰਾਂ ਦੀ ਕਥਾ ਲਿਖੀ ਹੈ। ਅਵਤਾਰਾਂ ਤੋਂ ਬਾਅਦ ਕਹਿੰਦੇ ਜੀ ਵੇਖੋ ਗਿਆਨ ਪ੍ਰਬੋਧ ਤੇ ਚੰਡੀ ਚਰਿੱਤਰ ਤੇ, ਹੁਣ ਜਾਪ ਸਾਹਿਬ ਤੇ ਵੀ ਕਿੰਤੂ ਕਰਕੇ ਬੜੀ ਭੱਦੀ ਸ਼ਬਦਾਵਲੀ ਵਰਤਦੇ। ਉਥੋਂ ਚੱਲਦੇ ਫਿਰ ਕਹਿੰਦੇ ਭਾਈ ਗੁਰਦਾਸ ਦੀ ਬਾਣੀ ਵੀ ਗਲਤ ਹੈ, ਇਹ ਵੀ ਨਹੀਂ ਹੈ ਗੁਰਮਤ ਦੇ ਅਨੁਸਾਰ, ਇਹ ਵੀ ਗਲਤ ਹੈ। ਉਥੋਂ ਚੱਲਦਿਆਂ ਚੱਲਦਿਆਂ ਗੁਰੂ ਗ੍ਰੰਥ ਸਾਹਿਬ ਤੱਕ ਆ ਗਏ। ਪਹਿਲਾਂ ਰਾਗਮਾਲਾ ਤੇ ਕਿੰਤੂ ਕੀਤਾ, ਫਿਰ ਭੱਟਾਂ ਦੇ ਸਵਈਆਂ ਤੇ, ਹੁਣ ਭਗਤ ਬਾਣੀ ਤੇ ਵੀ ਕਰੀ ਜਾਂਦੇ। ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਮਲੇਛਾਂ ਨੇ ਕਹਿਣਾ ਜੀ ਇਹ ਸਾਰੀ ਬਾਣੀ ਰੱਦ ਕਰ ਦਿਓ, ਖਾਲਸਾ ਜੀ ਇਹ ਸੰਨ ਲਾ ਕੇ ਸਾਡੇ ਘਰ ਦੇ ਵਿੱਚੋਂ ਸਾਡੀਆਂ ਕੀਮਤੀ ਵਸਤੂਆਂ ਖੋਹੀਆਂ ਜਾ ਰਹੀਆਂ, ਔਰ ਭੇਖੀ ਜਿਹੜੇ ਨੇ ਉਹ ਸਾਡੇ ਹੀ ਭੇਖ ਵਿੱਚ ਛੁਪ ਕੇ ਪ੍ਰਚਾਰ ਕਰਦੇ। ਉਹ ਅੱਜ ਕੱਲ ਭਾਈ ਗੁਰਦਾਸ ਜੀ ਦੀ ਬਾਣੀ ਤੇ ਵੀ ਕਿੰਤੂ ਕਰਦੇ ਨੇ ਕਈ ਮਲੇਛ, ਆਖੇ ਜੀ ਇਹ ਬਾਣੀ ਨਹੀਂ ਗੁਰੂ ਸਾਹਿਬ ਦੀ ਬਾਣੀ ਦੇ ਅਨੁਸਾਰ ਹੀ ਨਹੀਂ ਹੈ। ਖਾਲਸਾ ਜੀ ਭਾਈ ਨੰਦ ਲਾਲ ਸਾਹਿਬ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ, ਇਹ ਮਰਿਆਦਾ ਹੈ ਗੁਰੂ ਘਰ ਦੇ ਵਿੱਚ ਇਹਨਾਂ ਬਾਣੀਆਂ ਦਾ ਕੀਰਤਨ ਹੋ ਸਕਦਾ ਹੈ। ਜੇ ਪੰਥ ਨੇ ਮਰਿਆਦਾ ਬਣਾਈ ਹੈ ਤਾਂ ਇਹਦਾ ਮਤਲਬ ਗੁਰੂ ਕੀ ਬਾਣੀ ਦੇ ਆਸ਼ੇ ਦੇ ਅਨੁਸਾਰ ਹੈ, ਤਦੇ ਮਰਿਆਦਾ ਬਣੀ ਹੈ ਨਾ, ਪੰਥ ਆਸ਼ੇ ਮੁਤਾਬਕ ਹੈ। ਤੋ ਉਸ ਵੇਲੇ ਵੀ ਮੁੱਦਾ ਆਇਆ ਸੀ ਭਾਈ ਹਰਬੰਸ ਤਪੇ ਨੂੰ, ਸਿੱਖ ਕੁਝ ਕਹਿਣ ਲੱਗੇ ਵੀ ਤੂੰ ਗੁਰਬਾਣੀ ਨਹੀਂ ਪੜ੍ਹਦਾ, ਇਹ ਕਵੀਆਂ ਦੀ ਬਾਣੀ ਦਾ ਪੜ੍ਹਨੀ ਨਹੀਂ ਚਾਹੀਦੀ ਸਿੱਖ ਨੂੰ। ਹਾਂਜੀ
सतगुर शब्द प्रीत ते रड़े।
कहिंदे सतगुरु जी दे जिहड़े शब्द ने ਉਹ ਪ੍ਰੀਤ ਨਾਲ ਪੜ੍ਹਨੇ ਚਾਹੀਦੇ ਨੇ, ਪ੍ਰੇਮ ਨਾਲ।
ਚਗਰ ਪਰਸ ਪਰ ਗੁਰ ਟਿਗਿਆਏ।
ਭਾਈ ਹਰਬੰਸ਼ ਜੀ ਨੇ ਆਖਿਆ ਵੀ ਇਹ ਵੀ ਤਾਂ ਸਤਿਗੁਰੂ ਜੀ ਦੇ ਸਿੱਖ ਦੀ ਬਾਣੀ ਆ। ਭਾਈ ਗੁਰਦਾਸ ਜੀ ਜਿਹਨਾਂ ਗੁਰੂ ਗ੍ਰੰਥ ਸਾਹਿਬ ਲਿਖਿਆ, ਜਿਹਨਾਂ ਆਪਣੇ ਹੱਥੀ ਗੁਰੂ ਗ੍ਰੰਥ ਸਾਹਿਬ ਲਿਖਿਆ, ਉਹਨਾਂ ਦੀ ਬਾਣੀ ਤੇ ਤੁਸੀਂ ਕਿੰਤੂ ਕਰਦੇ ਹੋ ਪੜ੍ਹਨ ਤੋਂ। ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਵੀ ਇਹ ਕੁੰਜੀ ਹੈ ਭਾਈ ਗੁਰਦਾਸ ਜੀ ਦੀ ਬਾਣੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ। ਇਹਨਾਂ ਦਾ ਆਪਸੀ ਝਗੜਾ ਹੋ ਗਿਆ। ਭਾਈ ਹਰਬੰਸ਼ ਜੀ ਕਹਿਣ ਵੀ ਪੜ੍ਹਨੀ ਚਾਹੀਦੀ ਆ, ਉਹ ਕੁਝ ਸਿੱਖ ਕਹਿੰਦੇ ਨਹੀਂ ਪੜ੍ਹਨੀ ਚਾਹੀਦੀ। ਇਹ ਝਗੜਾ ਇਹਨਾਂ ਦਾ ਵਧਿਆ ਤੇ ਗੁਰੂ ਅਰਜਨ ਦੇਵ ਸਾਹਿਬ ਕੋਲੇ ਮਸਲਾ ਆ ਗਿਆ, ਪੰਜਵੇਂ ਪਾਤਸ਼ਾਹ ਕੋਲ। ਹਾਂਜੀ,
ਬਾਤ ਪ੍ਰਸੰਗ ਜੋ ਸਤਲ ਸੁਣਾਏ।
ਆ ਕੇ ਮਹਾਰਾਜ ਜੀ ਨੂੰ ਫਿਰ ਇਹ ਸਾਰਾ ਪ੍ਰਸੰਗ ਸਿੱਖਾਂ ਨੇ ਦੱਸਿਆ। ਹਾਂਜੀ,
ਇਹ ਸਭ ਬਰਜਤ ਤਰਕਤ ਆਈ।
ਕਹਿਣ ਲੱਗੇ ਭਾਈ ਹਰਬੰਸ਼ ਜੀ ਮਹਾਰਾਜ, ਇਹ ਸਿੱਖ ਆਏ ਨੇ ਤੇ ਤਰਕ ਕਰਦੇ ਨੇ, ਮੈਨੂੰ ਵਰਜਦੇ ਨੇ ਕਿ ਤੂੰ ਭਾਈ ਗੁਰਦਾਸ ਜੀ ਦੀ ਬਾਣੀ ਕਿਉਂ ਪੜ੍ਹਦਾ, ਇਹ ਨਹੀਂ ਪੜ੍ਹਨੀ, ਤੂੰ ਗੁਰਬਾਣੀ ਪੜ੍ਹਿਆ ਕਰ, ਭਾਈ ਗੁਰਦਾਸ ਜੀ ਦੀ ਬਾਣੀ ਨਾ ਪੜ੍ਹਿਆ ਕਰ। ਏਦਾਂ ਮਹਾਰਾਜ ਜੀ ਵਰਜਦੇ ਨੇ, ਤਰਕ ਕਰਦੇ ਨੇ।
ਪੜਨ ਗਿਰਾ ਗੁਰਦਾਸ ਜੋ ਕਹੀ।
ਮਹਾਰਾਜ ਜਿਹੜੀ ਭਾਈ ਗੁਰਦਾਸ ਜੀ ਦੀ ਬਾਣੀ ਦਾ ਪਾਠ ਕਰਨ ਦੀ ਗੱਲ ਕਹੀ ਹੈ,
ਸੁਣ ਸ਼੍ਰੀ ਅਰਜਨ ਬਾਕੀ ਉਚਾਰਾ।
ਮਹਾਰਾਜ ਉਹ ਆਪ ਜੀ ਫੈਸਲਾ ਕਰੋ ਵੀ ਪੜ੍ਹੀਏ ਕਿ ਨਾ ਪੜ੍ਹੀਏ, ਅਸੀਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੀਏ ਕਿ ਨਾ ਪੜ੍ਹੀਏ। ਇਹ ਨਹੀਂ ਵੀ ਗੁਰਬਾਣੀ ਨਹੀਂ ਪੜ੍ਹਨੀ ਤੇ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਨੀ, ਗੁਰਬਾਣੀ ਵੀ ਪੜ੍ਹਨੀ ਆ, ਭਾਈ ਗੁਰਦਾਸ ਜੀ ਦੀ ਵੀ ਬਾਣੀ ਪੜ੍ਹਨੀ ਆ, ਦਸਵੇਂ ਪਾਤਸ਼ਾਹ ਦੀ ਵੀ ਬਾਣੀ ਪੜ੍ਹਨੀ ਆ। ਸਿੱਖ ਨੇ ਸਾਰੀ ਬਾਣੀ ਦਾ ਪਾਠ ਕਰਨਾ, ਜਿਹਨੂੰ ਜਿੱਤੋਂ ਵੀ ਗਿਆਨ ਮਿਲੇ ਗੁਰਬਾਣੀ ਵਿੱਚੋਂ, ਗੁਰਬਾਣੀ ਦਾ ਕੋਈ ਵੀ ਸ਼ਬਦ ਪੜ੍ਹੋ, ਕੋਈ ਵੀ ਗਾਵੋ। ਮਰਿਆਦਾ ਭਾਈ ਨੰਦ ਲਾਲ ਸਾਹਿਬ ਦੀ ਵੀ ਬਾਣੀ ਸੁਣੋ, ਪੜ੍ਹੋ, ਗਾਵੋ। ਤੋ ਮਹਾਰਾਜ ਜੀ ਨੇ ਜਦੋਂ ਇਹ ਸਾਰਾ ਮਸਲਾ ਸੁਣਿਆ,
ਜਿਸ ਮੈਂ ਸ਼੍ਰੀ ਗੁਰ ਸੁਜਾਸੇ ਉਚਾਰਾ।
ਕਹਿਣ ਲੱਗੇ ਸਿੱਖੋ ਸੁਣੋ, ਜਿਸ ਬਾਣੀ ਵਿੱਚ ਗੁਰੂ ਸਾਹਿਬ ਜੀ ਦਾ ਸੁਜਸ ਕਿਹਾ ਗਿਆ ਹੋਵੇ, ਗੁਰੂ ਘਰ ਦੀ ਵਡਿਆਈ ਕਹੀ ਗਈ ਹੋਵੇ,
ਸਤਨਾਮ ਕੀ ਮਹਿਮਾ ਕਹੀ,
ਇਹਦੇ ਚ ਨਾਮ ਦੀ ਮਹਿਮਾ ਕਹੀ ਗਈ ਹੋਵੇ,
ਇਸ ਕੋ ਪੜੋ ਸੁਤਰ ਕੋ ਨਹੀਂ,
ਉਹਨੂੰ ਪੜ ਲੋ ਉਹਦੇ ਤੇ ਤਰਕ ਨਹੀਂ ਕਰ।
ਗੁਰੂ ਘਰ ਦੀ ਮਹਿਮਾ ਕਹੀ ਹੈ, ਜਿਹਦੇ ਚ ਗੁਰੂ ਸਾਹਿਬ ਦੀ ਵਡਿਆਈ, ਹੁਣ ਇਹ ਸਾਰੀ ਕਵਿਤਾ ਹੀ ਹੈ ਨਾ ਆਪਾਂ ਪੜ੍ਹ ਰਹੇ ਹਾਂ। ਕਿੰਤੂ ਕਰਨ ਵਾਲਿਆਂ ਨੇ ਕਹਿਣਾ ਇਹ ਕਵਿਤਾ ਦੀ ਤੁਸੀਂ ਕਥਾ ਕਿਉਂ ਕਰਦੇ ਜੀ। ਮਹਾਰਾਜ ਜੀ ਕਹਿੰਦੇ ਜਿਹੜੀ ਕਵਿਤਾ ਜੋ ਗੁਰੂ ਦੀ ਵਡਿਆਈ ਕਹੀ ਹੋਵੇ ਉਹ ਪੜ੍ਹ ਸਕਦਾ ਸਿੱਖ, ਗੁਰੂ ਦੀ ਉਪਮਾ ਗੁਰਬਾਣੀ ਦੇ ਤੁਲ ਤਾਂ ਨਹੀਂ ਮੰਨਣਾ ਉਹਨੂੰ ਕਵਿਤਾ ਨੂੰ, ਗੁਰਬਾਣੀ ਸਰਵ ਸ੍ਰੇਸ਼ਟ ਹੈ। ਪਰ ਜਿਹਦੇ ਵਿੱਚ ਗੁਰੂ ਦੀ ਮਹਿਮਾ ਕਹੀ ਜਾਵੇ, ਜਿਹਦੇ ਚ ਗੁਰੂ ਦੀ ਵਡਿਆਈ ਕਹੀ ਜਾਵੇ, ਉਹ ਕਵਿਤਾ ਸਿੱਖ ਪੜ੍ਹ ਸਕਦੇ ਆ, ਰਚ ਵੀ ਸਕਦੇ। ਕਲਗੀਧਰ ਨੇ 52 ਕਵੀ ਰੱਖੇ ਨੇ, ਕੀ ਇਹ ਸਾਡਾ ਇਤਿਹਾਸ ਨਹੀਂ ਕਿ ਉਹਨਾਂ 52 ਕਵੀਆਂ ਦੀਆਂ ਕਵਿਤਾਵਾਂ ਅਸੀਂ ਪੜ੍ਹਦੇ ਨੀ, ਜਿਹਨਾਂ ਨੇ ਗੁਰੂ ਸਾਹਿਬ ਦੀ ਉਪਮਾ ਲਿਖੀ, ਕਲਗੀਧਰ ਦੀ ਵਡਿਆਈ ਲਿਖੀ ਹੈ। ਸੋ ਕਹਿਣ ਤੋਂ ਭਾਵ ਮਹਾਰਾਜ ਜੀ ਕਹਿੰਦੇ ਵੀ ਜਿਹਨਾਂ ਵਿੱਚ ਗੁਰੂ ਘਰ ਦੀ ਮਹਿਮਾ ਨਾਮ ਦੀ ਵਡਿਆਈ ਕਹੀ ਗਈ ਹੈ, ਉਹ ਕਵਿਤਾ ਗੁਰਬਾਣੀ ਦੇ ਤੁਲ ਤਾਂ ਨਹੀਂ ਵੀ ਤੁਸੀਂ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਵਾਂਗੂ ਪੜ੍ਹੋ। ਹਾਂ, ਉਹ ਕਵਿਤਾ ਤੁਸੀਂ ਆਪਣੇ ਗਿਆਨ ਵਾਸਤੇ ਗੁਰੂ ਸਾਹਿਬ ਦੇ ਪ੍ਰੇਮ ਲਈ ਪੜ੍ਹ ਸਕਦੇ ਹੋ, ਸੁਣ ਸਕਦੇ ਹੋ।
ਸਤਿਗੁਰ ਸਮਤਾ ਚਾਹੇ ਜਮੂੜ।
ਹਾਂ, ਜੇ ਕੋਈ ਕਵੀ, ਹਾਂ ਜੇ ਕੋਈ ਕਵੀ, ਇਹ ਵੀ ਮਹਾਰਾਜ ਜੀ ਕਹਿੰਦੇ ਵੀ ਗੁਰੂ ਦੀ ਬਰਾਬਰੀ ਕਰਕੇ ਉਹ ਕੋਈ ਬਾਣੀ ਬਣਾਵੇ ਤੇ ਆਖੇ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮੇਰੀ ਬਾਣੀ ਨੂੰ ਮੰਨੋ, ਕਹਿੰਦੇ ਉਹ ਨੀ ਗੁਰੂ ਕੇ ਸਿੱਖ ਨੇ ਕਦੇ ਕਬੂਲ ਕਰਨਾ, ਉਹ ਕਤਈ ਗੁਰਸਿੱਖ ਨੇ ਕਬੂਲ ਨਹੀਂ ਕਰਨਾ।
ਕਿਮ ਲੱਥ ਸਕੇ ਜੇ ਆਸ਼ੇ ਗੂੜ।
ਉਹ ਕਿਵੇਂ ਜਾਣੇਗਾ ਗੁਰੂ ਕੀ ਬਾਣੀ ਦੇ ਗੂੜ ਆਸ਼ੇ ਨੇ। ਆ ਪਿੱਛੇ ਜੀ ਇੱਕ ਸਾਧ ਸੀ, ਉਹਨੇ ਬਣਾਇਆ ਸੀ ਨਾ ਗ੍ਰੰਥ, ਓਦਾਂ ਹੀ ਗੁਰੂ ਗ੍ਰੰਥ ਸਾਹਿਬ ਵਾਂਗੂ ਪ੍ਰਕਾਸ਼ ਕਰਨ ਲੱਗ ਪਿਆ, ਆ ਪੰਧਾਰੇ ਵਾਲਾ ਜਿਹਨੂੰ ਕਹਿੰਦੇ। ਸੋ ਕਹਿਣ ਤੋਂ ਭਾਵ ਜਿਹੜਾ ਕੋਈ ਏਦਾਂ ਦਾ ਮੂਰਖ ਮੰਡਲੀ ਮੂਰਖਤਾ ਦਾ ਕੰਮ ਕਰੇ, ਉਹ ਗੁਰਸਿੱਖ ਨੇ ਕਤਈ ਬਰਦਾਸ਼ਤ ਨਹੀਂ ਕਰਨਾ। ਹਾਂ, ਕੋਈ ਗੁਰੂ ਘਰ ਦੀ ਉਪਮਾ ਦੀ ਕਵਿਤਾ ਲਿਖੇ, ਕਿੰਨੇ ਕਾਵਿ ਦੇ ਗ੍ਰੰਥ ਮਿਲਦੇ ਨੇ, ਗੁਰਬਿਲਾਸ ਨੇ, ਪੰਥ ਪ੍ਰਕਾਸ਼ ਹੈ, ਤੋ ਕਿਤਨੇ ਇਤਿਹਾਸ ਦੀਆਂ ਇਹੋ ਜਿਹੀਆਂ ਪੁਸਤਕਾਂ ਨੇ ਜਿਹਨਾਂ ਵਿੱਚ ਕਵਿਤਾ ਚ ਗੁਰੂ ਦੀ ਉਪਮਾ ਕਹੀ ਹੈ, ਉਹ ਗੁਰਸਿੱਖ ਪੜ੍ਹ ਸਕਦਾ ਹੈ।
ਸੋਨੇ ਪੜੋ ਕਰੋ ਤਿਸ ਤਰਕ।
ਜਿਹੜਾ ਗੁਰਬਾਣੀ ਦੇ ਬਰਾਬਰ ਆਪਣੀ ਬਾਣੀ ਰਚੇ, ਜਿਵੇਂ ਪ੍ਰਿਥੀ ਚੰਦ ਨੇ ਰਚਨੀ ਸ਼ੁਰੂ ਕਰਤੀ ਸੀ, महाराज कहंदे ओ नहीं सिख ने पढ़ना ओदे ते सिख ने तर्क करना
जो सिख पढ़े परे मत फर्क।
जे कोई उस कच्चे पिले दी बाणी नू गुरु की बाणी दे तुल पढ़ेगा ता उस सिख दी मत च फर्क पै जाएगा।
अपर जे गुरबाणी अनुसार
बाकी जेड़ियां होर कवितावां गुरु घर दे कवि बड़े बड़े भाई चंदन जी वर्गे होने आने वाले समय च भाई टैकन जी वर्गे भाई नंद लाल साहब वर्गे महापुरख महाराज जी कहंदे ओ जदों गुरु घर दी उपमा च कविता रचणगे ओ गुरसिख पढ़ सकदे ने।
कै वर्णन जे प्रभ अवतार
फिर जिन्हां विच प्रभु दी वडियाई कही गई होवे प्रभु अवतार दी गुरु नानक साहब जी दी उपमा कीती होवे
सतगुर हर संबंधनी बाणी
जिहड़ी सतगुरां दे नाल संबंधनी बाणी है
पढ़ो सुनो निश्चे उरठानी
ओनू पढ़ो सुनो ते हिरदे च निश्चे करो। रही गल भाई गुरदास जी दी बाणी दी महाराज जी कहते भाई गुरदास जी की बाणी गुरबाणी के आशे अनुसार है। असी वचन कहा होया कि भाई गुरदास जी की बाणी श्री गुरु ग्रंथ साहब जी की बाणी की कुंजी है गुरबाणी की कुंजी व्याख्या भाई गुरदास साहब की बाणी खालसा जी सिखी का पता ही नहीं लगता जे भाई गुरदास जी की बाणी ना पढ़ी सुन कितनी बरीकी ना भाई गुरदास जी ने एक एक गल समझाण लई कितने प्रमाण कितनिया उदाहरण कितनिया दलीलां उक्तियां जुगतियां अपनी बाणी च दित्ती। तो भाई साहब जी महान वेद व्यास ने गुरु घर दे व्याख्या का तो महाराज जी कहंदे वो पढ़ी जा सकती है सुनी जा सकती है ओदी कथा भी हो सकती है।
मत सर कर गुर सो जिन करी
पर जिन्हां ने गुरु घर नाल शरीका ला के जिवें पृथ्वी चंद रचदा सी महाराज जी इशारा कर रहे ने जेड़ा गुरु घर दे नाल ईरखा करके बराबरी करके भी गुरु ग्रंथ साहब दे बराबर मैं एक अपना वखरा ग्रंथ बनावांगा
कै बिशियन कै नर कथ तरी
जे किसी विषयी बंदे ने जां किसी नर ने उह कथन कीती है ओ नहीं गुरसिख ने पढ़नी ना सुननी
तिनको पढ़न बाद है ऐसे
ओनू पढ़ना इस तरह व्यर्थ है जेड़ा कोई पृथ्वी चंद वर्गे दी बाणी पढ़ेगा ओनू पढ़ना इस तरह व्यर्थ है
बिन बरखा कन गरजत जैसे
बदल गरजी जान मीह पवे ना ओ कले गरजदे बदलां ना की फायदा हुंदा जे मीह ना पवे मी बिना कदले गरज दे बदल किसे काम दे नहीं हुंदे
जिसमें गुर अर हर तर तंते
जेड़ी बाणी च गुरु दी निंदा होवे जेड़ी बाणी च परमेश्वर दे उत्ते तर्क कुतर्क कीती होवे
नरक परे जे पढ़े सुनंते
ओ नहीं पढ़नी सिख ने ओनू पढ़ के ता जीव नरकां नू जांदा जे कोई पढ़े सुनेगा ना एहो जी कच्ची पिल्ली बाणी नू ता ओ पढ़ सुन के एहो जी कच्ची पिल्ली बाणी नू नरकां च जाणगे
अर कीनस गुरदास जुबानी
जेड़ी बाणी भाई गुरदास जी ने कीती है बनाई है
गुरबाणी के आशे सानी
ए गुरबाणी दे आशे नाल मिली हुई है ए गुरबाणी नाल ही ओत पोत है
ऐसी पठबे गुरमत पावे
ऐसी बाणी नू पढ़ के ते सिख नू गुरु दी मत प्राप्त हुंदी है गुरमत दा ज्ञान प्राप्त हुंदा
सतगुर शरदा हृदय वधावे
ओदी शरदा हृदय च वधदी इस बाणी नू पढ़ के
सिक्खी को प्राप्त नर होए
और बंदे नू गुरसिक्खी दा दान प्राप्त हुंदा गुरसिक्खी दा बोध प्राप्त हुंदा
हर गुर जस तरको ने कोए
करके गुरु जस दे जिथे गुरु उपमा हुंदी होवे ओदे ते नहीं सिख ने कदे तर्क करना जेदे च गुरु दी वड्याई होवे ओदे ते तर्क नहीं करना
रुच सो पढ़ो सुनो सुख पावो
तुसी रुचि नाल गुरु की बाणी जिवें पढ़दे हो भाई गुरदास जी दी भी बाणी पढ़ो सुनो
गुर की प्रभ की कथा सुनावो
पढ़ो गुरु दी ते प्रभु दी कथा सुनाओ
श्री अर्जन ते सुन सब मानी
महाराज जी दे बचन सुन के सारिया ने बचन मन्ने हन
पठन लगे गुर कृत मानी
और गुरबाणी भी पढ़दे गुरसिख फिर भाई गुरदास जी दी बाणी दा भी पठन पाठन करदे हन
अनंद मुरारी सुमत मानी
खालसा जी इसे तरह होर गुरसिख भाई अनंद मुरारी जी जो आत्म ज्ञानी गुरसिख सी ए महाराज जी दे चरणा च चल के आए है इन्हां नाल वार्तालाप हो रही है ओ कथा आप जी अगलिया प्रसंगा च सरवण करोगे।